ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਅਨੰਦ ਮਾਨਦੇ ਗੁਰੂ ਰੂਪ ਪਿਆਰੀ ਸਤਸੰਗ ਜੀਓ ਆਉ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਆ ਮਨ ਬਿਰਤੀਆਂ ਇਕਾਗਰ ਕਰਦੇ ਆ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਗੁਰੂ ਪਿਆਰਿਓ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਰਹਿਮਤ ਸਦਕਾ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਇਹ ਸਰੀਰ ਪ੍ਰਾਪਤ ਹੋਇਆ ਹੈ ਔਰ ਇਸ ਸਰੀਰ ਵਿੱਚ ਬੈਠੇ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਦੇ ਹਾਂ ਗੁਰੂ ਚਰਨਾਂ ਦੇ ਵਿੱਚੋਂ ਜੀਵਨ ਦੀ ਸਿੱਧ ਲੈਂਦੇ ਹਾਂ ਇਹ ਵਡਭਾਗਾਪਨ ਹੈ ਕਿਉਂਕਿ ਗੁਰੂ ਸਾਹਿਬ ਬਾਣੀ ਚ ਬਿਆਨ ਕਰਦੇ ਨੇ ਕਹਿੰਦੇ ਜਿਹੜਾ ਮਨ ਆ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕਰਿਆ ਕਰਦਾ ਸੀ ਹਾੜੇ ਕੱਢਿਆ ਕਰਦਾ ਸੀ ਕਿ ਅਕਾਲ ਪੁਰਖ ਪਰਮਾਤਮਾ ਮੇਰੇ ਤੇ ਰਹਿਮਤ ਕਰ ਮੇਰੇ ਤੇ ਕਿਰਪਾ ਕਰ ਉਸ ਪਰਮਾਤਮਾ ਦੇ ਚਰਨਾਂ ਚ ਬੇਨਤੀਆਂ ਕਰਦਾ ਕਰਮਹੀਨ ਧਨ ਕਰੇ ਬੇਨਤੀ ਕਦ ਨਾਨਕ ਆਵੇ ਬਾਰੀ ਇਹ ਕਰਮ ਤੋਂ ਹੀ ਨਹੀਂ ਕਰਮ ਤੋਂ ਸੱਖਣੀ ਇਹ ਆਤਮਾ ਇਹ ਧਨ ਇਹ ਔਰਤ ਉਸ ਪਰਮਾਤਮਾ ਦੇ ਚਰਨਾਂ ਚ ਬੇਨਤੀਆਂ ਕਰਿਆ ਕਰਦੀ ਸੀ ਕਿ ਹੇ ਅਕਾਲ ਪੁਰਖ ਪਰਮਾਤਮਾ ਤੇਰੇ ਚ ਲੀਨ ਹੋਣ ਦੀ ਵਾਰੀ ਮੇਰੀ ਕਦੋਂ ਆਵੇਗੀ ਫਿਰ ਉਸ ਪਰਮਾਤਮਾ ਨੇ ਕਿਰਪਾ ਕੀਤੀ ਰਹਿਮਤ ਕੀਤੀ ਤੁਮਰੀ ਕਿਰਪਾ ਤੇ ਮਨੁੱਖ ਦੇ ਬਈ ਹੈ ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਹੋਈ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਜਦੋਂ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਮਨੁੱਖ ਦਾ ਸਰੀਰ ਲੈ ਕੇ ਜਦੋਂ ਇਹ ਆਤਮਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਹੁੰਚੀ ਤੇ ਗੁਰੂ ਸਾਹਿਬਾਂ ਦੇ ਚਰਨਾਂ ਚ ਨਮਸਕਾਰ ਕੀਤਾ ਤੇ ਗੁਰੂ ਸਾਹਿਬਾਂ ਅੱਗੋਂ ਉਸ ਆਤਮਾ ਨੂੰ ਕਹਿਣ ਲੱਗੇ ਕਹਿਣ ਲੱਗੇ ਭਈ ਪ੍ਰਾਪਤ ਮਨੁੱਖ ਦੇ ਰਿਹਾ ਕਹਿੰਦੇ ਆਤਮਾ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਤੇ ਸਵੀਕਾਰ ਕਰਦੀ ਹੈ ਕਿ ਕਿਰਪਾ ਹੋ ਗਈ ਹੈ ਸਰੀਰ ਮਿਲ ਗਿਆ ਤੇ ਅੱਗੋਂ ਕਹਿਣ ਲੱਗੇ ਪਤਾ ਕਦ ਲਈ ਮਿਲੇ ਕਹਿੰਦੇ ਨੇ ਮੈਨੂੰ ਨਹੀਂ ਪਤਾ ਮੇਰੇ ਭਾਦਰ 84 ਲੱਖ ਦਾ ਇੱਕ ਗੇੜਾ ਹੀ ਹੈ ਉਹਦੇ ਵਿੱਚ ਬਾਕੀ ਸਰੀਰ ਭੋਗ ਗਿਆ ਤੇ ਵੀ ਮਿਲ ਗਿਆ ਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਨਹੀਂ ਧਿਆਨ ਦੇ ਇਹ ਬਹੁਤ ਉੱਤਮ ਦਾਤ ਤੈਨੂੰ ਮਿਲੀ ਹੈ ਤੇ ਆਤਮਾ ਪੁੱਛਦੀ ਕੈਸੀ ਦਾਤ ਹੈ ਤੇ ਗੁਰੂ ਜੀ ਕਹਿਣ ਲੱਗੇ ਗੋਬਿੰਦ ਮਿਲਣ ਕੀ ਇਹ ਤੇਰੀ ਮਰੀ ਹੈ ਕਹਿੰਦੇ ਭੁੱਲ ਗਿਆ ਆਤਮਾ ਧਿਆਨ ਦਾ ਹੈ ਇਹ ਤੈਨੂੰ ਸਰੀਰ ਤਾਂ ਮਿਲਿਆ ਹੈ ਕਿ ਤੈਨੂੰ ਉਸ ਪਰਮਾਤਮਾ ਚ ਲੀਨ ਹੋਣ ਦੀ ਵਾਰੀ ਮਿਲ ਗਈ ਹੈ ਉਸ ਪਰਮਾਤਮਾ ਦੇ ਚਰਨਾਂ ਚ ਪਹੁੰਚਣ ਦੀ ਵਾਰੀ ਮਿਲ ਗਈ ਹੈ ਫਿਰ ਇਹ ਸੋਚਦੀ ਹੈ ਵੀ ਵਾਕਿਆ ਤੇ ਬੜੀ ਵੱਡੀ ਦਾਤ ਹੈ ਕਿਉਂਕਿ ਬਾਣੀ ਚ ਪੜ੍ਹ ਕੇ ਦੇਖੋ 184 ਜੋਨ ਸਵਾਈ ਮਾਨਸ ਕਹੋ ਪ੍ਰਭ ਦੀ ਵਡਿਆਈ 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ ਹੈ ਪਰ ਇੱਕ ਮਾਨਸ ਸਰੀਰ ਆ ਮਾਨਸ ਜਨਮ ਆ ਜਿਹਨੂੰ ਉਸ ਅਕਾਲ ਪੁਰਖ ਨੇ ਵਡਿਆਈ ਦਿੱਤੀ ਹੈ ਕੈਸੀ ਵਡਿਆਈ ਦਿੱਤੀ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪੈਂਦਾ ਕਹਿੰਦਾ ਜਿਹੜਾ ਇਸ ਪੌੜੀ ਤੋਂ ਡਿੱਗ ਪੈਂਦਾ ਹੈ ਪੌੜੀ ਦਾ ਭਾਵ ਡੰਡੇ ਆਪਾਂ ਪੌੜੀ ਲਾਉਂਦੇ ਹਾਂ ਕੋਠੇ ਨਾਲ ਡੰਡੇ ਹੁੰਦੇ ਨੇ ਇੱਕ ਡੰਡੇ ਨੂੰ ਇੱਕ ਪੌੜੀ ਕਹਿੰਦੇ ਹਾਂ ਆਪਾਂ ਤੇ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਇੱਕ ਜਨਮ ਇੱਕ ਡੰਡਾ ਆ ਜਿਵੇਂ ਜਿਵੇਂ ਗਾਂਹ ਗਾਂਹ ਵੱਧਦਾ ਜਾਂਦਾ ਤੂੰ ਡੰਡੇ ਗਾਂਹ ਟੱਪੀ ਜਾਂਦਾ ਤੇ ਧਿਆਨ ਦੇਈ ਮਨੁੱਖ ਜਨਮ ਇੱਕ ਐਸਾ ਡੰਡਾ ਹੈ ਆਖਰੀ ਡੰਡਾ ਹੈ ਕਿਹੜਾ ਡੰਡਾ ਆਖਰੀ ਹੈ ਇਸ ਡੰਡੇ ਤੋਂ ਜਦੋਂ ਪੈਰ ਚੁੱਕੇਗਾ ਨਾ ਤੇ ਕੀ ਹੋਏਗਾ ਛੱਤ ਤੇ ਚੜ ਜਾਏਗਾ ਪਰਮਾਤਮਾ ਚ ਮਿਲ ਜਾਏਗਾ ਪਰ ਭੁੱਲਿਆ ਜੇ ਇੱਥੋਂ ਡਿੱਗ ਪਿਆ ਨਾ ਤੇ ਦੁਬਾਰਾ ਸਾਰੇ ਡੰਡੇ ਚੜ੍ਹਨੇ ਪੈਣੇ ਆ ਦੁਬਾਰਾ 84 ਲੱਖ ਦਾ ਗੇੜਾ ਫਿਰ ਪੂਰਾ ਕਰਨਾ ਪੈਣਾ ਦੱਸੋ ਕਿੰਨੀ ਵੱਡੀ ਵਡਿਆਈ ਇਸ ਜਾਮੇ ਨੂੰ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪੈਂਦਾ ਕਹਿੰਦੇ ਜਿਹੜਾ ਪੁਰਾਣੀ ਇਸ ਡੰਡੇ ਤੋਂ ਚੁੱਕ ਜਾਂਦਾ ਡਿੱਗ ਪੈਂਦਾ ਹੈ ਮਾਰ ਖਾ ਜਾਂਦਾ ਹੈ ਇਸ ਪੌੜੀ ਦੇ ਡੰਡੇ ਦੀ ਕਦਰ ਭੁੱਲ ਜਾਂਦਾ ਹੈ ਕਈ ਵਾਰੀ ਦੇਖਿਓ ਇਨਸਾਨ ਹੁੰਦਾ ਕੀ ਹੈ ਇਨਸਾਨ ਤੁਰਿਆ ਜਾਣ ਡਿਆ ਪੈਰ ਧਰਦਾ ਹੈ ਡੰਡੇ ਤੇ ਅਚਾਨਕ ਡਿੱਗ ਪੈਂਦਾ ਹੈ ਤੋ ਕੀ ਕਹਿੰਦਾ ਕਹਿੰਦਾ ਮੇਰਾ ਧਿਆਨ ਨਹੀਂ ਰਿਹਾ ਮੈਂ ਪੈਰ ਤੇ ਡੰਡੇ ਤੇ ਪੈਰ ਹੀ ਰੱਖਿਆ ਗਿਆ ਮੇਰਾ ਧਿਆਨ ਹੀ ਰਿਹਾ ਮੈਂ ਭੁੱਲ ਹੀ ਗਿਆ ਤੇ ਜਿਹਨਾਂ ਨੂੰ ਇਸ ਡੰਡੇ ਦੇ ਉੱਤੇ ਧਿਆਨ ਨਹੀਂ ਨਾ ਉਹ ਡਿੱਗ ਪੈਂਦੇ ਨੇ ਉਹ 84 ਦੇ ਗੇੜ ਚ ਪੈ ਜਾਂਦੇ ਨੇ ਪਰ ਗੁਰੂ ਪਿਆਰਿਓ ਇਹ ਬੜੀ ਵੱਡੀ ਦਾਤ ਸਾਨੂੰ ਮਿਲੀ ਹੈ। ਔਰ ਇਸ ਸਮੇਂ ਦੇ ਅੰਦਰ ਸਭ ਤੋਂ ਵੱਡੇ ਭਾਗ ਸਾਡੇ ਕਿ ਸਾਨੂੰ ਕਿਸੇ ਸਰੀਰ ਦੇ ਅੰਦਰ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਇੱਕ ਮਾਨਸ ਸਰੀਰ ਆ ਜਿੱਥੇ ਆ ਕੇ ਗੁਰੂ ਦੀ ਪ੍ਰਾਪਤੀ ਹੋਈ। ਤੇ ਗੁਰੂ ਦੇ ਪਿਆਰੇ ਸਾਧ ਸੰਗ ਜੀਓ, ਇਹ ਗੱਲ ਪੱਲੇ ਬੰਨਿਓ, ਜਿੱਥੇ ਕੋਈ ਪੜ੍ਹਨ ਵਾਲਾ ਨਹੀਂ ਉੱਥੇ ਕੋਈ ਪੜ੍ਹਾਉਣ ਵਾਲਾ ਨਹੀਂ, ਜਿੱਥੇ ਕੋਈ ਪੜ੍ਹਨ ਵਾਲਾ ਨਹੀਂ ਉੱਥੇ ਕੋਈ ਪੜ੍ਹਾਉਣ ਵਾਲਾ ਨਹੀਂ, ਤੇ ਜਿੱਥੇ ਕੋਈ ਪੜ੍ਹਨ ਵਾਲਾ ਉੱਥੇ ਪੜ੍ਹਾਉਣ ਵਾਲਾ ਵੀ ਪਹੁੰਚ ਜਾਂਦਾ ਹੈ। ਕਦੀ ਦੇਖਿਓ ਆ ਜਿਹੜੇ ਝੁੱਗੀਆਂ 'ਚ ਨਿਆਣੇ ਰਹਿੰਦੇ, ਠੀਕ ਹੈ, ਕਦੀ ਪੁੱਛਿਆ ਵੀ ਇੱਥੇ ਸਕੂਲ ਹੈ ਨਹੀਂ, ਤੇ ਕੋਈ ਸਿਆਣਾ ਕਹਿੰਦਾ ਕਹਿੰਦੇ ਇੱਥੇ ਸਕੂਲ ਕੀ ਕਰਨਾ, ਪੁੱਛਿਆ ਕਿਉਂ, ਬੋਲਾ ਪੜ੍ਹਨ ਵਾਲਾ ਕੋਈ ਨਹੀਂ, ਤੇ ਮਾਸਟਰ ਨੇ ਇੱਥੇ ਆ ਕੇ ਕੀ ਕਰਨਾ। ਤੇ ਗੁਰੂ ਦੇ ਪਿਆਰੇ ਸਾਧ ਸੰਗਤ ਜੀ ਪਿੰਡ 'ਚ ਗਏ ਕਹਿੰਦੇ ਇੱਥੇ ਸਕੂਲ ਬੜੇ, ਕਹਿੰਦਾ ਪੁੱਤਰ ਇੱਥੇ ਪੜ੍ਹਾਉਣ ਵਾਲੇ ਪੜ੍ਹਨ ਵਾਲੇ ਬੜੇ। ਹੁਣ ਧਿਆਨ ਦਿਓ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਬਾਕੀ ਜਾਮਿਆਂ 'ਚ ਇਹ ਮਨ ਪੜ੍ਹ ਨਹੀਂ ਸਕਦਾ, ਇਹਨੂੰ ਸੋਝੀ ਨਹੀਂ ਆ ਸਕਦੀ, ਉੱਥੇ ਗੁਰੂ ਗਿਆ ਨਹੀਂ, ਮਨੁੱਖ ਸਰੀਰ ਦੇ ਅੰਦਰ ਇਹ ਮਨ ਪੜ੍ਹ ਸਕਦਾ, ਸੋਝੀ ਲੈ ਸਕਦਾ, ਇੱਥੇ ਗੁਰੂ ਆ ਗਿਆ, ਹੋਰ ਕਿਸੇ ਸਰੀਰ 'ਚ ਗੁਰੂ ਦੀ ਪ੍ਰਾਪਤੀ ਨਹੀਂ ਹੈ। ਹੁਣ ਜਿੱਥੇ ਪੜ੍ਹਾਉਣ ਵਾਲਾ ਹੋਵੇ ਤੇ ਕੋਈ ਪੜ੍ਹੇ ਨਾ, ਤੇ ਤਾਂ ਵੀ ਤੇ ਫਿਰ ਹੱਥ ਕੀ ਹੈ ਨਾ। ਤੇ ਗੁਰੂ ਸਾਹਿਬਣ ਕਹਿੰਦੇ ਜਿਸ ਜੰਮ 'ਚ ਗੁਰੂ ਮਿਲ ਜਾਵੇ ਤੇ ਸੋਝੀ ਦੇਣ ਵਾਲਾ ਹੋਵੇ, ਉੱਥੇ ਮਨ ਗੁਰੂ ਦੇ ਲੜ ਲੱਗੇ ਨਾ, ਤੇ ਫਿਰ ਮਨ ਦੀ ਬਦਕਿਸਮਤੀ ਹੈ, ਠੀਕ ਹੈ। ਸੋ ਚੀਜ਼ ਦੀ ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਨਾ ਉਹਨਾਂ ਚਿਰ ਮਨ ਬਿਰਤੀ ਨਹੀਂ ਬਦਲਣੀ। ਸੋ ਗੁਰੂ ਜੀ ਕਈ ਕਹਿਣਾ ਚਾਹੁੰਦੇ, ਸਮਝਾਉਣਾ ਚਾਹੁੰਦੇ ਆਪ ਜੀ ਨੂੰ, ਕਹਿੰਦੇ ਜਨਮ ਬੜਾ ਮੁਲਕ ਹੈ, ਬਹੁਤ ਮੁਲਕ ਦਾਤਾ ਜੀ ਤੇਰੇ ਕੋਲ ਆ, ਤੇ ਤੂੰ ਐਵੇਂ ਨਾ ਕਿਤੇ ਆਵਾਗੋਣ ਸਮਾਂ ਕੱਢ ਲਈ, ਐਵੇਂ ਨਾ ਕਿਤੇ ਸੰਸਾਰ 'ਚ ਖੁਬਿਆ ਹੀ, ਸੰਸਾਰ 'ਚ ਤੁਰਿਆ ਫਿਰਦਾ, ਸੰਸਾਰ 'ਚ ਵਿਚਰਦਾ ਹੋਇਆ ਹੀ ਇਹ ਸਮਾਂ ਬਤੀਤ ਕਰ ਲਵੇਂ, ਠੀਕ ਹੈ। ਤੇ ਕੀ ਕਹਵੇਂ, ਕੋਈ ਗੱਲ ਨਹੀਂ, ਦੁਨੀਆਂ ਤੁਰੀ ਫਿਰਦੀ, ਜਿਵੇਂ ਭਗਤ ਫਰੀਦ ਜੀ ਨੇ ਕਿਹਾ ਇੱਕ ਜਗ੍ਹਾ ਤੇ, ਉਹ ਵੀ ਕਹਿਣ ਲੱਗੇ ਕਿ ਲੋਕੋ ਇਨਸਾਨ ਧਿਆਨ ਦੇ, ਕੈਸਾ ਧਿਆਨ ਦੇ ਕਿ ਜਿੰਨਾ ਚਿਰ ਤੂੰ ਆਪਣੀ ਮਨ ਬਿਰਤੀ ਨਹੀਂ ਟਿਕਾਉਂਦਾ, ਆਪਣੀ ਮਨ ਬਿਰਤੀ ਨੂੰ ਇੱਥੇ ਨਹੀਂ ਲਿਜਾਂਦਾ, ਠੀਕ ਹੈ, ਉਹਨਾਂ ਚਿਰ ਤੇਰੇ ਨੂੰ ਕੋਈ ਸਮਝ ਲੱਗਣੀ ਨਹੀਂ, ਹੁਣ ਤੂੰ ਕਰਦਾ ਕੀ ਹੈ, ਤੇਰੀ ਮਨ ਬਿਰਤੀ ਏਦਾਂ ਦੀ ਬਣ ਗਈ ਹੈ ਕਿ ਤੂੰ ਸੰਸਾਰ ਵਾਂਗ ਨਾ ਤੁਰਿਆ ਫਿਰਦਾ, ਸੰਸਾਰ ਵਾਂਗ ਨਾ, ਠੀਕ ਹੈ। ਤੁਸੀਂ ਧਿਆਨ ਦਿਓ, ਆਪਾਂ ਬੜੇ ਵੇਸਲੇ ਜਾਈ ਹਾਂ, ਸਵੇਰੇ ਗੁਰੂ ਘਰ ਗਏ, ਪੰਜਾਂ ਮਿੰਟ ਦਾ ਪਾਠ ਕੀਤਾ, ਰਾਤ ਨੂੰ ਰਹਿਦਾ ਦਾ ਪਾਠ ਕੀਤਾ, ਵਿਹਲੇ ਹੋ ਗਏ। ਇਹ ਸਾਰੀ ਦੁਨੀਆਂ ਕਰਨ ਡਈ ਹੈ, ਠੀਕ, ਤੇ ਅਸੀਂ ਵਿਹਲੇ ਹੋ ਗਏ, ਉਹ ਨਹੀਂ, ਗੁਰੂ ਪਿਆਰੋ ਸਵੇਰੇ ਉੱਠ ਕੇ ਪਾਠ ਕਰਨਾ ਸੀ ਤੇ ਗੁਰਬਾਣੀ ਚੋਂ ਸੋਝੀ ਲੈਣੀ ਸੀ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਨ ਉਹ ਕਰਨਾ ਸੀ। ਆਪਾਂ ਪਾਠ ਕਰਕੇ ਵਿਹਲੇ ਹੋ ਗਏ, ਪਰ ਜੋ ਗੁਰੂ ਜੀ ਨੇ ਕਿਹਾ ਨਾ ਉਹ ਆਪਾਂ ਨਹੀਂ ਕੀਤਾ, ਸਾਨੂੰ ਗੁਰੂ ਜੀ ਨੇ ਕੀ ਕਿਹਾ, ਕਹਿੰਦੇ ਵੀ ਇੱਦਾਂ ਕਰ, ਤੇਰਾ ਕੋਈ ਸਵਾਸ ਖਾਲੀ ਨਹੀਂ ਜਾਣਾ ਚਾਹੀਦਾ, ਕੀ ਕਰ, ਬਾਣੀ ਪੜ੍ਹ ਲਈ, ਕਹਿੰਦੇ ਪੜ੍ਹ ਲਈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹਿਆ ਗੁਰਬਾਣੀ ਗਾਲੀ, ਸਮਾਪਤੀ ਨਹੀਂ ਕੀਤੀ, ਕੀ ਕਹਿੰਦੇ, ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ, ਕਹਿੰਦਾ ਹੁਣ ਬਹਿੰਦਾ ਉੱਠਦਾ ਨਾਮ ਤੇ ਆ, ਆਪਾਂ ਗੁਰੂ ਦੇ ਆਖੇ ਨਹੀਂ ਲੱਗੇ, ਆਪਾਂ ਨਾਮ ਨਹੀਂ ਤੇ ਆਇਆ, ਆਪਾਂ ਕੀ ਕੀਤਾ, ਸਿਰੇ ਪਾਠ ਕਰ ਲਿਆ, ਕੰਮ ਨਿਬੜ ਗਿਆ, ਨਹੀਂ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿੰਨਾ ਚਿਰ ਸਾਡੀ ਮਨ ਬਿਰਤੀ ਤਬਦੀਲ ਨਹੀਂ ਹੁੰਦੀ, ਸਾਡੀ ਸੋਚ ਤਬਦੀਲ ਨਹੀਂ ਹੁੰਦੀ, ਆਪਾਂ ਬਾਣੀ ਪੜ੍ਹੀ ਹੈ, ਆਪਾਂ ਸਿੱਖਿਆ ਲਈ ਹੈ, ਕਾਹਦੀ ਸਿੱਖਿਆ ਲਈ ਹੈ, ਸਿਮਰਨ ਦੀ, ਸ਼ਬਦ ਦੀ ਸਿੱਖਿਆ ਲਈ, ਠੀਕ ਹੈ। ਤਾਂ ਫਿਰ ਧਿਆਨ ਦਿਓ, ਆਪਾਂ ਵੀ ਨਾ ਗੁਰੂ ਚਰਨਾਂ ਨਾਲ ਜੁੜਨਾ ਆ, ਠੀਕ ਹੈ। ਆਓ ਅੱਜ ਆਪਾਂ ਵਿਚਾਰ ਕਰਕੇ ਦੇਖੀਏ, ਕਬੀਰ ਜੀ ਨੇ ਇੱਕ ਗੱਲ ਸਮਝਾਉਣੀ ਚਾਹੁੰਦੇ ਆ, ਕਹਿੰਦੇ ਤੁਸੀਂ ਸੰਸਾਰ ਤੇ ਜੋਗੀ ਤੁਰੇ ਫਿਰਦੇ ਦੇਖਦੇ ਹੋ, ਕਹਿੰਦੇ ਆਓ ਤੁਹਾਨੂੰ ਮੈਂ ਜੋਗੀਆਂ ਨਾਲ ਜੁੜ ਕੇ ਅੱਜ ਅੰਦਰ ਦੀ ਯੋਗ ਸਿਖਾਵਾਂ। ਕੀ ਕਹਿਣ ਲੱਗੇ ਕਬੀਰ ਜੀ, ਕਹਿਣ ਲੱਗੇ ਬਟੂਆ ਏਕ ਬਹੱਤਰ ਅਧਾਰੀ, ਇੱਕੋ ਜਿਸੇ ਦੁਆਰਾ ਚੰਦਣ, ਬਟੂਆ ਏਕ। ਹੁਣ ਤੁਸੀਂ ਦੇਖਿਆ ਜਿਹੜੇ ਜੋਗੀ ਲੋਕ ਹੁੰਦੇ ਨਾ, ਉਹਨਾਂ ਕੋਲ ਇੱਕ ਬਟੂਆ ਜਿਹਾ ਹੁੰਦਾ, ਉਹਦੇ ਵਿੱਚ ਕੀ ਉਹਨੇ ਰਾਖ ਪਾਈ ਹੁੰਦੀ, ਕੀ ਕਰਦੇ ਹੋ, ਉਹ ਰਾਖ ਪਿੰਡ ਤੇ ਮਲਦੇ ਆ, ਜਦੋਂ ਰਾਖ ਪਿੰਡ ਤੇ ਮਲਦੇ ਆ ਨਾ, ਤੇ ਉਹਨਾਂ ਦਾ ਚਿਹਰਾ ਹੀ ਬਦਲ ਜਾਂਦਾ, ਰੰਗ ਢੰਗ ਹੀ ਬਦਲ ਜਾਂਦਾ, ਉਹ ਹੋਰ ਤਰ੍ਹਾਂ ਦੇ ਲੱਗਣ ਲੱਗ ਪੈਂਦੇ, ਠੀਕ ਹੈ। ਤੇ ਆਓ ਫਿਰ ਕਬੀਰ ਜੀ ਕਹਿਣਾ ਚਾਹੁੰਦੇ, ਜਿਵੇਂ ਉਹ ਬਟੂਆ ਇੱਕ ਰੱਖਿਆ ਉਹਨਾਂ ਨੇ, ਤੇ ਉਹਦੇ ਵਿੱਚ ਉਹਨਾਂ ਨੇ ਪ੍ਰਭੂਤੀ ਪਾਈ ਆ, ਕਹਿੰਦੇ ਮਨਾ ਤੂੰ ਉਹਨਾਂ ਦੇ ਨਿਆਈ, ਬਟੂਆ ਏਕ, ਏਕ ਨੂੰ ਕਹਿੰਦੇ ਆ ਨਾਮ ਨੂੰ, ਕਹਿੰਦੇ ਭਾਈ ਤੂੰ ਨਾਮ ਨੂੰ ਇੱਕ ਬਟੂਆ ਬਣਾ ਲਾ। ਕਹਿੰਦਾ ਕਿਵੇਂ, ਕਹਿੰਦਾ ਜਿਵੇਂ ਉਹ ਤਨ ਦੇ ਉੱਤੇ ਭਭੂਤੀ ਮਲ ਰਿਹਾ, ਤੂੰ ਆਪਣੇ ਮਨ ਦੇ ਉੱਤੇ ਨਾਮ ਸਿਮਰਨ ਦੀ ਭਭੂਤੀ ਮਲ ਲਾ। ਆਂਦਾ ਕਿਉਂ? ਆਂਦਾ ਜਿਵੇਂ ਉਹ ਸਰੀਰ ਤੇ ਭੂਲਦੀ ਮਲਦੇ ਨਾਲ ਰੰਗ ਹੋਰ ਹੋ ਜਾਂਦਾ, ਜਿੱਦਾਂ ਤੂੰ ਸਿਮਰਨ ਕਰਨ ਲੱਗ ਪੈਗਾ ਮਨਾ ਤੇਰਾ ਵੀ ਰੰਗ ਢੰਗ ਹੋਰ ਹੋ ਜਾਣਾ, ਤਬਦੀਲੀ ਆ ਜਾਣੀ ਤੇਰੇ ਚ, ਠੀਕ ਆ। ਤੂੰ ਭਭੂਤੀ ਮਲ, ਕਹਿੰਦੇ ਉਹ ਤਨ ਤੇ ਭਭੂਤੀ ਮਲਦੇ ਆ ਲੋਕੀ ਵੇਖਦੇ, ਕਹਿੰਦੇ ਤੂੰ ਮਨ ਦੇ ਨਾਮ ਦੀ ਭਭੂਤੀ ਮਲ ਆ, ਤੈਨੂੰ ਨਿਰੰਕਾਰ ਵੇਖੂਗਾ। ਫਿਰ ਕੀ ਕਹਿਣ ਲੱਗੇ ਦੇਖੋ, ਬਟੂਆ ਏਕ 72 ਅਧਾਰੀ। 72 ਕਿਹਨੂੰ ਕਹਿੰਦੇ? ਜਿਹੜਾ ਸਾਡਾ ਸਰੀਰ ਹੈ ਨਾ, ਇਹਦੇ ਅੰਦਰ ਵੱਡੀਆਂ ਨਾੜੀਆਂ 72 ਆ। ਤੇ ਕੀ ਕਹਿੰਦੇ? 72 ਦਾ ਭਾਵ ਸਰੀਰ, ਅਧਾਰੀ ਦਾ ਭਾਵ ਝੋਲੀ। ਕਹਿੰਦੇ ਉਹ ਗੱਲ ਸੁਣ, ਸਾਡਾ ਸਰੀਰ ਹੈ ਨਾ 72 ਨਾੜੀਆਂ ਦਾ, ਇਹਦੀ ਝੋਲੀ ਬਣਾ, ਠੀਕ ਹੈ, ਜਿੱਥੇ ਬਟੂਆ ਰੱਖਣਾ ਹੈ। ਹੁਣ ਆਪਾਂ ਝੋਲੀ ਲੈਂਦੇ ਉਹਦੇ ਚ ਬਟੂਆ ਪਾ ਲੈਂਦੇ, ਕਹਿੰਦੇ ਫਿਰ ਇਹਦੀ ਝੋਲੀ ਬਣਾ ਲਾ ਜਿੱਥੇ ਉਹ ਨਾਮ ਰੱਖਣਾ ਹੈ। ਕਹਿੰਦਾ ਹੋਰ ਕੀ ਕਰ? ਕਹਿੰਦਾ ਇੱਕੋ ਜਿਸੇ ਦੁਆਰਾ। ਕਹਿੰਦੇ ਧਿਆਨ ਦੇਈ, ਇਹ ਜਿਹੜਾ 72 ਨਾੜੀਆਂ ਦਾ ਇੱਕ ਸਰੀਰ ਹੈ ਨਾ, ਇਹਦੇ ਅੰਦਰ ਸਿਰਫ ਇੱਕੋ ਹੀ ਰਸਤਾ ਆ, ਇੱਕ ਦਰਵਾਜ਼ਾ ਆ, ਜਿਹਦੇ ਵਿੱਚ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਜਿਹੜਾ ਪਰਮਾਤਮਾ ਵਾਲੇ ਪਾਸੇ ਜਾਂਦਾ ਹੈ ਉਹ ਕਿਹੜਾ? ਦਸੋਂ ਦੁਆਰ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਆਪਾਂ ਦਿਮਾਗ ਵੀ ਕਹਿੰਦੇ ਹਾਂ। ਕਹਿੰਦੇ ਉਹ ਇੱਕ ਦਰਵਾਜ਼ਾ ਹੀ ਹੈ ਜਿਹੜਾ ਉਸ ਪਰਮਾਤਮਾ ਵਾਲੇ ਪਾਸੇ ਨੂੰ ਜਾਂਦਾ। ਕਹਿੰਦੇ ਹੋਰ ਕੋਈ ਦਰਵਾਜ਼ਾ ਇਹਦੇ ਅੰਦਰ ਪਰਮਾਤਮਾ ਵਾਲੇ ਪਾਸੇ ਨਹੀਂ ਖੁੱਲਦਾ, ਉੱਥੇ ਤੈਨੂੰ ਨਹੀਂ ਲਿਜਾ ਸਕਦਾ, ਸਿਰਫ ਇੱਕ ਦਰਵਾਜ਼ਾ ਹੀ ਹੈ। ਹੈਂ ਤੇ ਕੀ ਕਰ ਫਿਰ? ਕਹਿੰਦੇ ਵੀ ਸਭ ਤੋਂ ਪਹਿਲਾਂ ਉਸ ਦਰਵਾਜ਼ੇ ਚੋਂ ਲੰਘਣ ਲਈ। ਹੁਣ ਦੇਖਿਓ, ਕਿਸੇ ਨੇ ਜੋਗੀ ਨੂੰ ਪੁੱਛਿਆ ਵੀ ਤੁਸੀਂ ਭਭੂਤੀ ਕਿਉਂ ਮਲਦੇ ਹੋ? ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਭਾਈ ਭਭੂਤੀ ਤਾਂ ਮਲਦੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਜੋਗੀ ਨੇ, ਇਹ ਰੱਬ ਦੇ ਪਿਆਰੇ ਨੇ, ਤੇ ਲੋਕੀ ਰਾਹ ਛੱਡ ਦਿੰਦੇ ਤੇ ਪਰਾਂ ਹੋ ਜਾਂਦੇ। ਕਹਿੰਦੇ ਜੋਗੀ ਹੈ, ਲੰਘਣ ਦਿਓ। ਹੈ ਫਿਰ? ਤੇ ਕਬੀਰ ਜੀ ਕਹਿੰਦੇ ਉਹ ਤੂੰ ਆਪਣੇ ਮਨ ਤੇ ਨਾਮ ਦੀ ਭਭੂਤੀ ਮਲ ਲਾ। ਕਹਿੰਦਾ ਫਿਰ ਕਿਉਂ? ਕਹਿੰਦਾ ਜਿੰਨੇ ਵਿਕਾਰ ਤੇਰੇ ਅੰਦਰ ਨਾ, ਜਿਨ੍ਹਾਂ ਨੇ ਨਾਮ ਦੀ ਭਭੂਤੀ ਮਲੀ ਹੈ, ਵਿਕਾਰ ਪਰਾਂ ਹੋ ਜਾਂਦੇ। ਕਹਿੰਦੇ ਜੋਗੀ ਆ, ਇਹਨੂੰ ਦਸੋਂ ਦੁਆਰ ਵਾਲੇ ਪਾਸੇ ਨੂੰ ਜਾਣ ਦਿਓ। ਵਿਕਾਰ ਪ੍ਰਭਾਵ ਛੱਡ ਦਿੰਦੇ ਆ ਕਿਹਨਾਂ ਦੇ? ਜਿਨ੍ਹਾਂ ਦੇ ਹਿਰਦੇ ਚ ਨਾਮ ਆ, ਕਿਉਂਕਿ ਬਾਣੀ ਚ ਲਿਖਿਆ ਜਿਹਨੂੰ ਸੇਵਿਆ ਤੈਨੂੰ ਪਾਇਆ ਮਾਣ। ਜਿਹੜੇ ਨਾਮ ਸਿਮਰਨ ਕਰਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨ ਦੇ ਚੱਲਦੇ ਆ, ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਉਹਨਾਂ ਦੇ ਵਿਕਾਰ ਜਿਹੜੇ ਆ ਨਾ ਵਸ ਜਾ ਜਾਂਦੇ ਆ, ਉਹਨਾਂ ਦੇ ਵਿਕਾਰ ਪ੍ਰਭਾਵ ਨਹੀਂ ਪਾਉਂਦੇ। ਵਿਕਾਰ ਉਹਨਾਂ ਦੇ ਪ੍ਰਭਾਵ ਪਾਉਂਦੇ ਨੇ ਜਿਹਨਾਂ ਦੇ ਹਿਰਦੇ ਦੇ ਅੰਦਰ ਗੁਰਬਾਣੀ ਦਾ ਅਸਰ ਨਹੀਂ ਹੈ, ਜਿਹਨਾਂ ਦੇ ਅੰਦਰ ਗੁਰਬਾਣੀ ਟਿਕਦੀ ਨਹੀਂ ਹੈ, ਠੀਕ ਹੈ। ਹੁਣ ਦੇਖੋ ਆਪਾਂ ਬਾਣੀ ਪੜ੍ਹ ਲਈ, ਆਪਾਂ ਬੜੇ ਖੁਸ਼ ਹਾਂ ਵੀ ਮੈਂ ਸਵੇਰੇ ਸ਼ਾਮ ਪਾਠ ਕਰਦਾ, ਚੰਗੀ ਗੱਲ ਹੈ। ਪਰ ਆਪਾਂ ਵਿਚਾਰ ਕਰਨੀ ਹੈ ਕਿ ਇਹ ਗੁਰਬਾਣੀ ਮੇਰੇ ਅੰਦਰ ਵਸੀ ਹੈ, ਮੇਰੇ ਅੰਦਰ ਟਿਕੀ ਹੈ। ਆਪ ਜੀ ਅੱਗੇ ਵਿਚਾਰ ਕੇ ਵਿਚਾਰ ਸੁਣਨਾ, ਬੜਾ ਆਪ ਜੀ ਨੂੰ ਅੱਛਾ ਲੱਗੇਗਾ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਨਵੇਂ ਖੰਡ ਕੀ ਪ੍ਰਿਥਵੀ ਮੰਗੇ, ਨਵੇਂ ਖੰਡ ਕੀ ਪ੍ਰਿਥਵੀ ਮੰਗੇ, ਸੋ ਜੋਗੀ ਜਗ ਸਾਰਾ। ਦੇਖੋ ਕਬੀਰ ਜੀ ਕੀ ਕਹਿਣ ਲੱਗੇ, ਨਵੇਂ ਖੰਡ ਕੀ? ਨਵੇਂ ਖੰਡ ਦਾ ਮਤਲਬ ਕੀ ਹੈ? ਕਹਿੰਦੇ ਨੌ ਦਰਵਾਜ਼ਿਆਂ ਦੀ ਜਿਹੜੀ ਪ੍ਰਿਥਵੀ ਹੈ, ਪ੍ਰਿਥਵੀ ਧਰਤੀ, ਕਿਹੜੀ ਧਰਤੀ? ਇਹ ਸਰੀਰ। ਕਹਿੰਦੇ ਨੌ ਦਰਵਾਜ਼ਿਆਂ ਵਾਲਾ ਜਿਹੜਾ ਸਰੀਰ ਹੈ ਨਾ, ਕਹਿੰਦੇ ਇਹਦੇ ਅੰਦਰ ਮਨ ਬੈਠਾ ਹੋਵੇ, ਮਨ ਟਿਕਿਆ ਹੋਵੇ, ਤੇ ਟਿਕੇ ਕਰੇਗੀ ਮੰਗੇ ਕੀ ਮੰਗੇ? ਕਹਿੰਦਾ ਉਸ ਪਰਮਾਤਮਾ ਦੇ ਦਰ ਤੋਂ ਭੀਖ ਮੰਗੇ, ਕਾਹਦੀ? ਨਾਮ ਦੀ। ਹੁਣ ਧਿਆਨ ਦਿਓ, ਜਿੰਨਾ ਚਿਰ ਕੋਈ ਮੰਗਦਾ, ਜਿਹਦੇ ਕੋਈ ਮੰਗਣਾ ਚਾਹੁੰਦਾ ਉਹਦੇ ਬੂਹੇ ਅੱਗੇ ਨਹੀਂ ਖਲੋਵੇਗਾ ਤੇ ਮੰਗ ਕਿੱਥੋਂ ਲਏਗਾ? ਜਿੰਨਾ ਚਿਰ ਸਾਡੀ ਮਨ ਬਿਰਤੀ ਆਪਣੇ ਸਰੀਰ ਦੇ ਅੰਦਰ ਨਹੀਂ ਟਿਕੇਗੀ, ਉਹਨਾਂ ਚਿਰ ਇਹ ਪਰਮਾਤਮਾ ਦੇ ਦਰ ਤੋਂ ਨਾਮ ਦੀ ਦਾਤ ਮੰਗ ਨਹੀਂ ਸਕਦੀ। ਤੇ ਕਬੀਰ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਇੱਦਾਂ ਕਰ, ਨਵੇਂ ਖੰਡ ਕੀ ਪਿਥਵੀ ਮੰਗੇ। ਕਹਿੰਦੇ ਇੱਦਾਂ ਕਰ ਕਿ ਇਹ ਨੌ ਦਰਵਾਜ਼ਿਆਂ ਵਾਲੀ ਜਿਹੜੀ ਧਰਤੀ ਹੈ ਨਾ, ਮਨਾਂ ਚ ਟਿਕ, ਇਹ ਚ ਬਹਿ ਤੇ ਕੀ ਕਰ? ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਭੀਖ ਮੰਗ ਨਾਮ ਦੀ, ਕਿ ਪਰਮਾਤਮਾ ਮੈਨੂੰ ਨਾਮ ਦੇ। ਦੇਖੋ ਆਪਾਂ ਸਲੋਕ ਮਹੱਲਾ ਪੰਜਵਾਂ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਬਾਣੀ ਦੇ ਅੰਦਰ ਕੀ ਕਹਿਣ ਲੱਗੇ? ਕਹਿੰਦੇ ਵਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਪਰਮਾਤਮਾ ਤੇਰੇ ਤੋਂ, ਤੇਰੇ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ। ਤੇ ਕਿਸੇ ਨੇ ਕਿਹਾ ਫਿਰ ਪਾਤਸ਼ਾਹ ਮੰਗੀਏ ਕੀ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮੰਗ ਲਓ। ਕਹਿੰਦੇ ਕੀ ਮੰਗਣਾ? ਕਹਿੰਦੇ ਮੰਗ ਲਓ ਦੇਹ ਨਾਮ ਸੰਤੋਖੀ ਆ, ਉਤਰੇ ਮਨ ਕੀ ਭੁੱਖ। ਕਹਿੰਦੇ ਅਕਾਲ ਪੁਰਖ ਪਰਮਾਤਮਾ ਮੈਨੂੰ ਨਾਮ ਦੀ ਦਾਤ ਦੇ ਦੇ, ਜਿਹਦੇ ਨਾਲ ਮੇਰੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਣੀ ਹੈ। ਕਿਹੜੀ ਭੁੱਖ ਲੱਗੀ ਹੈ ਗੁਰੂ ਪਿਆਰਿਓ? ਅਸਲ ਵਿੱਚ ਮਨ ਨੂੰ ਨਾ ਇਸ ਸੰਸਾਰਿਕ ਪਦਾਰਥਾਂ ਦੀ ਭੁੱਖ ਨਹੀਂ ਹੈ, ਇਸ ਮਨ ਨੂੰ ਜਨਮਾਂ ਜਨਮਾਂ ਦੀ ਭੁੱਖ ਲੱਗੀ ਉਸ ਪਰਮਾਤਮਾ ਦੇ ਦਿਦਾਰਿਆਂ ਦੀ, ਦਰਸ਼ਨਾਂ ਦੀ, ਆਪਣੇ ਘਰ ਜਾਣ ਦੀ ਭੁੱਖ ਲੱਗੀ। ਮੈਂ ਕਦੋਂ ਘਰ ਵਾਪਸ ਜਾਵਾਂਗਾ? ਕਦੀ ਵਿਚਾਰ ਕਰਿਓ, ਹਰ ਇਨਸਾਨ ਕਿਤੇ ਜਾਂਦਾ ਹੀ ਰਹਿੰਦਾ, ਜਦੋਂ ਜਾਂਦਾ ਨਾ ਉਹ ਕਿਸੇ ਦੇ ਘਰ ਗਿਆ, ਉਹਨਾਂ ਨੇ ਬੜਾ ਸਤਿਕਾਰ ਕੀਤਾ। ਚਲੋ ਬੜਾ ਉਹਨਾਂ ਨੇ ਸਤਿਕਾਰ ਕੀਤਾ, ਉਹਨਾਂ ਨੇ ਮਾਰ ਸੋਹਣਾ ਬਿਸਤਰਾ ਵਿਛਾ ਕੇ ਦਿੱਤਾ, ਏਸੀ ਲਾ ਦਿੱਤਾ, ਮਾਰ ਖੀਰ ਨਾਲ ਕਿਤੇ ਪਰੌਂਠੇ ਤੇ ਵਧੀਆ ਵਧੀਆ ਉਹਨਾਂ ਨਾਲ ਸਤਿਕਾਰ ਕੀਤਾ, ਖਾ ਰਿਹਾ। ਦੋ ਤਿੰਨ ਦਿਨ ਬੜਾ ਖੁਸ਼ ਰਿਹਾ, ਕਹਿੰਦਾ ਬੜੇ ਨਜ਼ਾਰੇ ਬਈ ਹੈ, ਏਸੀ ਲੱਗਾ ਆ, ਮਰ ਖੀਰ ਬਣ ਕੇ ਆਉਣ ਡੀ ਆ, ਮਰ ਪੂੜੇ ਮਿਲਦੇ ਨੇ, ਬੜੀ ਰਿਸਪੈਕਟ ਕਰਦੇ। ਤਾਂ ਧਿਆਨ ਦੇਣਾ, ਰਾਤ ਨੂੰ ਸੌਣ ਲੱਗਦਾ ਤੇ ਨੀਂਦ ਨਹੀਂ ਆਉਂਦੀ। ਦੋ ਤਿੰਨ ਦਿਨ ਰਿਹਾ ਉਹਨਾਂ ਦੇ ਘਰ, ਉਹਨਾਂ ਨੂੰ ਕਹਿੰਦਾ ਭਾਈ ਸਾਹਿਬ ਮੈਂ ਤੇ ਚੱਲਿਆ। ਤੇ ਅੱਗੋਂ ਵਿਚਾਰੇ ਡਰ ਗਏ, ਹੱਥ ਜੋੜ ਕੇ ਕਹਿੰਦੇ ਕੋਈ ਤੁਹਾਡੀ ਰਿਸਪੈਕਟ ਵਿੱਚ ਕੋਈ ਕਮੀ ਆਈ ਹੈ? ਕਹਿੰਦਾ ਨਹੀਂ ਨਹੀਂ, ਤੁਸੀਂ ਬੜੀ ਇੱਜ਼ਤ ਕੀਤੀ ਹੈ, ਤੇ ਫਿਰ ਕਿਉਂ ਚੱਲਦੇ ਹੋ? ਰਹੋ, ਤੁਸੀਂ ਸਾਨੂੰ ਕਿਹਾ ਤੁਹਾਡੇ ਕੋਲ ਮਹੀਨਾ ਰਹਿਣਾ। ਕਹਿੰਦਾ ਯਾਰ ਤੁਸੀਂ ਇੱਜ਼ਤ ਬੜੀ ਕਰਦੇ ਹੋ, ਕੋਈ ਸ਼ੱਕ ਨਹੀਂ, ਪਰ ਨੀਂਦ ਨਹੀਂ ਆਉਂਦੀ ਤੁਹਾਡੇ ਘਰ। ਕਹਿੰਦੇ ਉਹ ਕਿਉਂ? ਤੁਹਾਨੂੰ ਸਗੋਂ ਏਸੀ ਲਾ ਕੇ ਦਿੱਤਾ ਹੈ, ਗਰਮੀ ਬੜੀ ਹੈ। ਕਹਿੰਦਾ ਨਹੀਂ ਮੈਂ ਜਾਣਾ। ਤੁਰ ਪਿਆ, ਘਰ ਆ ਗਿਆ ਵਾਪਸ, ਟੁੱਟੀ ਮੰਜੀ ਬਾਹਰ ਡੱਠੀ ਹੋਈ ਰੁੱਖ ਦੇ ਹੇਠ, ਫਿਰ ਲੰਮੇ ਪੈ ਗਿਆ ਤੇ ਘਰ ਦੀ ਆਵਾਜ਼ ਮਾਰਦੀ, ਕਹਿੰਦੀ ਗੱਲ ਸੁਣੋ, ਆਉਂਦੇ ਹੀ ਲੰਮੇ ਪੈ ਗਏ, ਰੋਟੀ ਪਾਣੀ ਖਾ ਲਓ, ਕੁਛ ਦੱਸੋ ਸਹੀ ਉੱਥੋਂ ਦਾ ਹਿਸਾਬ ਦਾ। ਕਹਿੰਦਾ ਭਲੀ ਲੋਕੇ ਸਤਿਕਾਰ ਬੜਾ ਕੀਤਾ ਉਹਨਾਂ ਨੇ, ਏਸੀ ਲੱਗਾ ਸੀ, ਖੀਰ ਪਰੌਂਠੇ ਬੜੇ ਮਿਲੇ, ਤੇ ਫਿਰ ਕਹਿੰਦਾ ਪਰ ਨੀਂਦ ਨਹੀਂ ਆਈ। ਕਹਿੰਦੀ ਰੋਟੀ ਤੇ ਖਾ ਲਓ। ਕਹਿੰਦਾ ਨਹੀਂ ਭਲੀ ਲੋਕੇ ਸੌਂ ਲੈਣ ਦੇ। ਤੇ ਪੰਜਾਂ ਸੱਤਾਂ ਮਿੰਟਾਂ ਦੀ ਅੱਖ ਲੱਗ ਗਈ ਤੇ ਘਰਾੜੇ ਮਾਰਨ ਲੱਗ ਪਿਆ, ਲੰਮਾ ਪਿਆ ਰਿਹਾ। ਸ਼ਾਮਾਂ ਨੂੰ ਉੱਠਿਆ ਤੇ ਕਰਦੀ ਕਹਿੰਦੀ ਗੱਲ ਸੁਣੋ, ਤੁਸੀਂ ਬੜੇ ਆਉਂਦੇ ਲੰਮੇ ਪੈ ਗਏ ਹੈਂ? ਤੇ ਕੀ ਕਹਿੰਦਾ? ਕਹਿੰਦਾ ਭਲੀਏ ਲੋਕੇ, ਜੋ ਆਪਣੇ ਘਰ ਵਿੱਚ ਟੁੱਟੀ ਮੰਜੀ ਤੇ ਨੀਂਦ ਆਉਂਦੀ ਹੈ ਨਾ, ਉਹ ਕਿਸੇ ਦੇ ਘਰ ਵਿੱਚ ਏਸੀ ਤੇ ਨੀਂਦ ਵੀ ਨਹੀਂ ਆਉਂਦੀ। ਇਹ ਗੱਲ ਸੱਚ ਜੇ ਇਹ ਮਨ ਤੁਰਿਆ ਤੇ ਫਿਰਦਾ ਸੰਸਾਰ ਦੇ ਪਦਾਰਥਾਂ ਦੇ ਵਿੱਚ, ਪਰ ਇਹਨੂੰ ਇੱਥੇ ਮਨ ਨੂੰ ਨੀਂਦ ਨਹੀਂ ਆਉਂਦੀ, ਇਹਨੂੰ ਨੀਂਦ ਆਉਣੀ ਤੇ ਸੱਚਖੰਡ ਜਾ ਕੇ ਆਉਣੀ ਹੈ। ਆਪਣੇ ਘਰ ਜਾ ਕੇ ਨੀਂਦ ਆਉਣੀ, ਇੱਥੇ ਨੂੰ ਨੀਂਦ ਨਹੀਂ ਆਉਣੀ। ਇੱਥੇ ਵਿਚਾਰਾ ਨਾ ਰਾਤ ਦਿਨ ਭਟਕਦਾ ਹੀ ਫਿਰਦਾ। ਤੁਸੀਂ ਦੇਖੋ, ਰਾਤ ਨੂੰ ਸਰੀਰ ਲੰਮੇ ਪੈ ਜਾਂਦਾ ਤੇ ਮਨ ਛਾਲਾਂ ਮਾਰਨ ਤੁਰ ਪੈਂਦਾ, ਕਦੀ ਕਿਸੇ ਪਿੰਡ ਜਾ ਵੜਦਾ, ਕਦੀ ਕਿਸੇ ਪਿੰਡ ਜਾ ਵੜਦਾ, ਠੀਕ ਹੈ, ਕਦੀ ਕਿਸੇ ਦੇ ਘਰ ਜਾ ਵੜਦਾ, ਕਦੀ ਕਿਸੇ ਦੇ ਘਰ ਜਾ, ਸੌਂਦਾ ਹੀ ਨਹੀਂ, ਠੀਕ ਹੈ। ਇਹਨੂੰ ਨੀਂਦ ਆਉਣੀ ਤੇ ਆਪਣੇ ਘਰ ਜਾ ਕੇ ਆਉਣੀ। ਪਰ ਮਨ ਬਿਰਤੀ ਬਣਾਓ, ਕੈਸੀ ਬਣਾਓ? ਕਿ ਅਸੀਂ ਮੰਗਣਾ ਹੈ ਗੁਰੂ ਦੇ ਦਰ ਤੋਂ, ਤੇ ਇੱਕ ਦਾਤ ਮੰਗਣੀ ਹੈ ਕਿ ਗੁਰੂ ਨਾਮ ਦੀ ਦਾਤ ਦੇ ਦਿਓ। ਜੇ ਨਾਮ ਦੀ ਦਾਤ ਮਿਲ ਗਈ ਨਾ, ਤੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਣੀ। ਕਿਹੜੀ ਭੁੱਖ? ਉਸ ਪਰਮਾਤਮਾ ਦੇ ਦਰਾਰਿਆਂ ਦੀ ਆਪਣੇ ਘਰ ਜਾਣ ਦੀ ਭੁੱਖ ਖਤਮ ਹੋ ਜਾਣੀ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਐਸਾ ਜੋਗੀ ਨੌਨਿਧ ਪਾਵੇ, ਤਲ ਕਾ ਬ੍ਰਹਮ ਲੈ ਗਗਨ ਚਲਾਵੇ। ਧਿਆਨ ਨਾਲ ਸਰਵਣ ਕਰਿਓ, ਐਸਾ ਜੋਗੀ ਨੌਨਿਧ ਪਾਵੇ, ਤਲ ਕਾ ਬ੍ਰਹਮ ਲੈ ਗਗਨ ਚਲਾਵੇ। ਅਸਲੀ ਜੋਗੀ ਉਹ ਆ ਨਾ, ਕੌਣ ਜੋਗੀ ਹੈ? ਦੇਖਿਓ, ਇਹ ਜੋਗੀ ਨਹੀਂ ਵੀ ਭਭੂਤੀਆਂ ਮਲ ਲਈਆਂ ਤੇ ਕੰਨ ਪੜਵਾ ਕੇ ਮੁੰਦਰਾਂ ਪਾਣੀਆਂ ਤੇ ਜੋਗੀ ਬਣ ਗਏ। ਕਹਿੰਦੇ ਸਰੀਰ ਨੂੰ ਜੱਗ ਵੇਖਦਾ ਅਸਲੀ ਜੋਗੀ ਕੌਣ ਆ? ਕਿ ਕਹਿਣ ਲੱਗੇ ਆਪ ਜੀ ਨੂੰ, ਤਲਕਾ ਬ੍ਰਹਮ। ਤਲਕਾ ਬ੍ਰਹਮ ਕੀ ਹੈ? ਬ੍ਰਹਮ ਨਾਮ ਪਰਮਾਤਮਾ। ਤਲਕ ਨੂੰ ਕਹਿੰਦੇ ਧਰਤੀ ਨੂੰ, ਪਤੀਲੇ ਦਾ ਥੱਲਾ ਉਹਨੂੰ ਆਪਾਂ ਤਲ ਕਹਿੰਦੇ ਹੈ, ਤਲਾ ਆਪਾਂ ਕਹਿੰਦੇ ਨੀ, ਆ ਤਲਾ ਤਾਂ ਸਾਫ ਕਰਦੇ, ਇਹਦਾ ਮਤਲਬ ਤਲਾ ਧਰਤੀ ਨੂੰ ਕਹਿੰਦੇ। ਤੇ ਗਗਨ ਕਿਹਨੂੰ ਕਹਿੰਦੇ ਆ? ਆਕਾਸ਼ ਨੂੰ। ਇਸ਼ਾਰਾ ਕੀ ਕਰਨਾ ਚਾਹੁੰਦੇ ਕਬੀਰ ਜੀ ਜੋਗੀ ਬਾਰੇ? ਕਹਿਣ ਲੱਗੇ ਵੀ ਤਲਕਾ ਬ੍ਰਹਮ, ਕਹਿੰਦੇ ਜਿਹੜੀ ਸਾਡੀ ਮਨ ਬਿਰਤੀ ਹੈ ਨਾ, ਤਲ ਦਾ ਭਾਵ ਧਰਤੀ, ਧਰਤੀ ਦਾ ਭਾਵ ਮੋਹ ਮਾਇਆ। ਕਹਿੰਦੇ ਸਾਡੀ ਮਨ ਬਿਰਤੀ ਧਰਤੀ ਦੇ ਅੰਦਰ ਮੋਹ ਮਾਇਆ ਚ ਫਸੀ ਹੈ। ਕਹਿੰਦੇ ਇਸ ਬਿਰਤੀ ਨੂੰ ਲੈ ਗਗਨ ਚਲਾਵੇ। ਗਗਨ ਕੀ? ਆਕਾਸ਼। ਤੇ ਚਲਾਵੇ ਕਿਹਨੂੰ ਕਹਿੰਦੇ? ਆਪਾਂ ਕਹਿੰਦੇ ਉਹ ਡੰਗਰ ਚਾਰ ਲਿਆ, ਹਾਂ ਮੈਂ ਚੱਲਿਆ ਚਲਾਉਣ ਚੱਲਿਆ, ਠੀਕ, ਡੰਗਰ ਅੱਗੇ ਅੱਗੇ ਆਪ ਪਿੱਛੇ ਪਿੱਛੇ। ਕਿਸੇ ਨੇ ਪੁੱਛਿਆ ਭਾਈ ਸਾਹਿਬ ਕਿੱਥੇ ਚੱਲੇ ਹੋ? ਕਹਿੰਦਾ ਡੰਗਰ ਚਾਰਨ ਚੱਲਿਆ। ਇਹਦਾ ਮਤਲਬ ਕਿ ਇਹਨਾਂ ਡੰਗਰਾਂ ਨੂੰ ਮੈਂ ਰਜਾਉਣ ਚੱਲਿਆ, ਪਰ ਇਹਨਾਂ ਤੇ ਕੰਟਰੋਲ ਮੇਰਾ ਆ, ਜਿਹੜੇ ਪਾਸੇ ਮੈਂ ਲਿਜਾਵਾਂਗਾ ਉਸ ਪਾਸੇ ਜਾਣਗੇ, ਇਹਨੂੰ ਚਲਾਉਣਾ ਕਹਿੰਦੇ, ਕੰਟਰੋਲ ਮੇਰਾ ਆ, ਠੀਕ ਹੈ, ਪਰ ਇਹਨਾਂ ਨੂੰ ਮੈਂ ਰਜਾਉਣਾ ਆ, ਪਰ ਚਲਾਉਣਾ ਆਪਣੀ ਮਰਜ਼ੀ ਨਾਲ ਆ, ਮੈਂ ਜਿੱਧਰ ਲੈ ਕੇ ਜਾਵਾਂ ਇਹ ਉੱਧਰ ਜਾਣਗੇ, ਕੰਟਰੋਲ ਮੇਰੇ 'ਚ ਆ। ਤੇ ਆਓ ਫਿਰ ਕਬੀਰ ਜੀ ਪਤਾ ਕਹਿੰਦੇ, ਕਹਿੰਦੇ ਜੋਗੀ ਅਸਲੀ ਉਹ ਆ, ਮਨ ਬਿਰਤੀ ਜਿਹੜੀ ਮੋਹ ਮਾਇਆ ਵਿੱਚ ਫਸੀ ਹੈ, ਉਸ ਮਨ ਬਿਰਤੀ ਨੂੰ ਉੱਚੀ ਚੁੱਕੇ ਤੇ ਦਸਮ ਦੁਆਰ ਵਿੱਚ ਲੈ ਕੇ ਚਾਰੇ, ਕਹਿੰਦਾ ਭਾਵ ਆਪਣੇ ਕੰਟਰੋਲ 'ਚ ਰੱਖ ਕੇ ਤੇ ਉਹਨੂੰ ਸੁੱਤ ਸ਼ਬਦ ਨਾਲ ਮਿਲਾਪ ਕਰਾ ਦੇਵੇ, ਠੀਕ ਹੈ। ਤੇ ਕੀ ਕਹਿਣ ਲੱਗੇ? ਕਹਿੰਦੇ ਐਸਾ ਜੋਗੀ ਨੌਨਿਧ ਪਾਵੇ। ਕਹਿਣ ਲੱਗੇ ਇਹੋ ਜਿਹਾ ਜੋਗੀ ਜਿਹੜਾ ਨਾ, ਉਹ ਨੌ ਖਜ਼ਾਨਿਆਂ ਦੀ ਪ੍ਰਾਪਤੀ ਕਰ ਲੈਂਦਾ। ਕਹਿੰਦਾ ਭਾਵ ਇਸ ਸੰਸਾਰ ਤੋਂ ਆਤਮਿਕ ਬਿਰਤੀ ਉੱਚੀ ਹੋ ਜਾਂਦੀ ਹੈ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਇਹ ਜਿਹੜਾ ਜੋਗੀ ਹੈ ਨਾ, ਅਸਲ ਦੇ ਵਿੱਚ ਸਾਰੀ ਜਿਹੜੇ ਜੋਗੀ ਨੇ ਨਾ, ਉਹਨਾਂ ਜੋਗੀਆਂ ਦੇ ਵਿੱਚੋਂ ਅਸਲੀ ਜੋਗੀ ਇਹ ਹੈ। ਕਿਹੜਾ? ਜਿਹੜਾ ਆਪਣੀ ਮਨ ਬਿਰਤੀ ਨੂੰ ਤਬਦੀਲ ਕਰਦਾ, ਆਪਣੀ ਮਨ ਬਿਰਤੀ ਨੂੰ, ਆਪਣੀ ਸੋਚ ਨੂੰ ਉੱਚਾ ਕਰਦਾ। ਜਿਹੜੀ ਸਾਡੀ ਸੋਚ ਹੈ ਨਾ, ਸੰਸਾਰ ਦੇ ਧੰਦੇ 'ਚ ਫਸੀ ਹੈ, ਠੀਕ ਹੈ। ਤੇ ਆਪਾਂ ਗੁਰੂ ਦੇ ਲੜ ਲੱਗ ਕੇ ਆਪਣੀ ਸੋਚ ਉੱਚੀ ਕਰ ਲਈਏ ਤੇ ਅਸੀਂ ਯੋਗੀ ਹਾਂ। ਜੇ ਸਾਡੀ ਸੋਚ ਹੀ ਉੱਚੀ ਨਹੀਂ ਹੋਈ, ਹੁਣ ਦੇਖੋ ਨਾ ਆਪਾਂ ਕੀ ਕਹਿੰਦਾ ਯੋਗੀ, ਕਹਿੰਦਾ ਸਵਾਸ ਤਾਂ ਚੜਾ ਲਓ, ਸਵਾਸ ਤੇ ਚੜਾ ਲਏ, ਠੀਕ ਹੈ ਵੀ, ਪਰ ਸਾਡੀ ਮਨ ਬਿਰਤੀ ਨਹੀਂ ਚੜੀ, ਸਾਡੀ ਸੋਚ ਹੀ ਨਹੀਂ ਬਦਲੀ, ਤੇ ਫਿਰ ਆਪਾਂ ਯੋਗੀ ਕਹਦੇ ਹਾਂ। ਫਿਰ ਆਪਾਂ ਕੀਤਾ ਕੀ? ਕੁਛ ਨਹੀਂ ਕੀਤਾ। ਤੇ ਇੱਥੇ ਫਿਰ ਗੁਰੂ ਜੀ ਕਹਿਣਾ ਚਾਹੁੰਦੇ ਨੇ ਕਿ ਵੀ ਐਸੀ ਮਨ ਬਿਰਤੀ ਬਣਾ ਸੋ ਜਗ ਯੋਗੀ, ਜੱਗ ਸਾਰਾ, ਸਾਰਾ ਦਾ ਭਾਵਨਾ ਸ੍ਰੇਸ਼ਟ। ਕਹਿੰਦੇ ਅਸਲੀ ਯੋਗੀ ਉਹ ਉੱਚਾ ਤੇ ਸੁੱਚਾ ਤੇ ਸੁੱਚਾ ਆ। ਕਹਿੰਦਾ ਭਾਵ ਅਸਲੀ ਯੋਗੀ ਉਹ ਆ ਜਿਹੜਾ ਆਪਣੀ ਮਨ ਬਿਰਤੀ ਨੂੰ, ਜਿਹੜੀ ਸੰਸਾਰ ਦੀ ਮੋਹ ਮਾਇਆ ਚ ਫਸੀ ਹੈ, ਇਸ ਮਨ ਬਿਰਤੀ ਨੂੰ ਆਕਾਸ਼ ਤੱਕ ਲੈ ਜਾਏ। ਕਹਿੰਦਾ ਭਾਵ ਦਸਵੇਂ ਦੁਆਰ ਤੱਕ ਲੈ ਜਾਵੇ ਤੇ ਚਲਾਵੇ। ਦਾ ਭਾਵ ਕੀ ਹੈ? ਆਪਣੇ ਕੰਟਰੋਲ ਚ ਰੱਖ ਕੇ ਮਨ ਬਿਰਤੀ ਨੂੰ ਤੇ ਸ਼ਬਦ ਨਾਲ ਜੁੜੇ। ਇਹ ਨਹੀਂ ਕਿ ਮਨ ਬਿਰਤੀ ਨਾਲ ਲੱਗਾ ਹੋਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੰਦਰੋਂ ਕੀ ਹੋਵੇ? ਅੰਦਰੋਂ ਸੰਸਾਰ ਦੀ ਖਿੱਚ ਹੋਵੇ ਵੀ ਫਲਾਣਾ ਕੰਮ ਨਹੀਂ ਬਣਿਆ, ਟਮਕਾਣੀ ਚੀਜ਼ ਨਹੀਂ ਮਿਲੀ ਅਜੇ ਤੱਕ, ਹੈ ਮੇਰੇ ਦੇ ਪੁੱਤਰ ਦਾ ਵਿਆਹ ਹੀ ਨਹੀਂ ਹੋਣ ਡਿਆ, ਪਤਾ ਨਹੀਂ ਕਦੋਂ ਹੋਊਗਾ। ਕਹਿੰਦੇ ਫਿਰ ਇਹੋ ਜਿਹੀ ਚੀਜ਼ ਅਗਰ ਕਰਨ ਡਿਆ ਹੋਵੇ ਨਾ, ਕਹਿੰਦੇ ਫਿਰ ਇਹ ਯੋਗੀ ਨਹੀਂ ਹੈ, ਠੀਕ ਹੈ। ਫਿਰ ਅੱਗੇ ਜਾ ਕੇ ਗੁਰੂ ਜੀ ਦੇਖੋ ਕੀ ਕਹਿਣ ਲੱਗੇ, ਕਹਿਣ ਲੱਗੇ ਖਿੰਥਾ ਗਿਆਨ ਧਿਆਨ ਕਰ ਸੂਈ, ਸ਼ਬਦ ਧਾਗਾ ਮਤ ਕਾਲੇ। ਧਿਆਨ ਦਿਓ, ਗੁਰੂ ਜੀ ਕਹਿਣ ਲੱਗੇ ਆਪ ਜੀ ਨੂੰ ਖਿੰਥਾ ਗਿਆਨ। ਖਿੰਥਾ ਕਿਹਨੂੰ ਕਹਿੰਦੇ ਆ? ਆਪ ਜੀ ਨੇ ਦੇਖਿਆ ਹੋਣਾ ਨਿਹੰਗ ਸਿੰਘਾਂ ਨੇ ਵੀ ਇੱਕ ਥੈਲੀ ਜੀ ਪਾਈ ਹੁੰਦੀ ਹੈ ਆਪਣੇ ਸਿਰ ਦੇ ਉੱਤੇ, ਠੀਕ ਹੈ। ਉਹ ਕੀ ਕਰਦੇ ਆ? ਉਹਦੇ ਅੰਦਰ ਰੋਜ਼ਮਰਾ ਦਾ ਸਮਾਨ ਪਾਇਆ ਹੁੰਦਾ ਉਹਨਾਂ ਨੇ, ਠੀਕ ਹੈ। ਉਹਦੇ ਥਾਲੀ ਹੈ, ਗਲਾਸ ਆ, ਹੋਰ ਉਹਨਾਂ ਦਾ ਸਮਾਨ ਜਿਹੜਾ ਲੋੜ ਪੈਂਦੀ ਉਹਦੇ 'ਚ ਪਾਇਆ ਹੁੰਦਾ, ਉਹਨੂੰ ਖਿੰਥਾ ਕਹਿੰਦੇ ਆ। ਇੱਥੇ ਕਬੀਰ ਜੀ ਕੀ ਕਹਿਣਾ ਚਾਹੁੰਦੇ? ਕਹਿੰਦੇ ਖਿੰਥਾ ਗਿਆਨ। ਕਹਿੰਦੇ ਮਨਾ ਉਹ ਤਨ ਤੇ ਥੈਲੀ ਪਾਈ ਫਿਰਦੇ ਆ, ਉਹ 'ਚ ਰੋਜ਼ਮਰਾ ਦਾ ਸਮਾਨ ਪਾਇਆ। ਕਹਿੰਦੇ ਮਨਾ ਤੂੰ ਵੀ ਆਪਣੇ ਆਪਣੇ ਉੱਤੇ ਥੈਲੀ ਪਾ ਕੇ ਰੱਖ, ਕਿਹੜੀ? ਗੁਰੂ ਦੁਗਣੋਂ ਗਿਆਨ ਲੈ ਲਾ, ਗਿਆਨ ਦੀ ਥੈਲੀ ਪਾ ਕੇ ਰੱਖ। ਕਹਿੰਦਾ ਕਿਵੇਂ? ਕਹਿੰਦੇ ਮਾਰ ਝਾਤੀ, ਉਹ ਨਿਹੰਗ ਸਿੰਘ ਨੇ ਥੈਲੀ ਪਾਈ ਸੀ, 24 ਘੰਟੇ ਕੋਲ ਰੱਖਦੇ ਹੋ, ਸੁੱਤੇ ਪਏ ਵੀ ਕੋਲ ਰੱਖਦੇ ਆ, ਕਿੱਥੇ ਗਏ ਬਹਿ ਗਏ ਤੇ ਲੰਗਰ ਛਕਣ ਲੱਗੇ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪਣੇ ਥੈਲੀ ਚੋਂ ਗਲਾਸ ਕੱਢਿਆ, ਪਾਣੀ ਪਾ ਲਿਆ, ਥਾਲੀ ਕੱਢੀ, ਲੰਗਰ ਪਾਲਿਆ, ਛਕਣ ਲੱਗ ਪਏ। ਏਦਾਂ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਓਏ ਮਨਾ ਤੂੰ ਗਿਆਨ ਦੀ ਐਸੀ ਝੋਲੀ ਐਸੀ ਥੈਲੀ ਪਾ ਕੇ ਰੱਖ ਕੋਲ, ਜਿਵੇਂ ਉਹਨੂੰ ਜਦੋਂ ਲੋੜ ਪੈਂਦੀ ਹੈ ਤੇ ਵਿੱਚੋਂ ਰੋਜ਼ਮਰਾ ਦਾ ਸਮਾਨ ਕੱਢ ਕੇ ਵਰਤ ਲੈਂਦਾ। ਕਹਿੰਦੇ ਮਨਾ ਜਦੋਂ ਤੈਨੂੰ ਮਹਿਸੂਸ ਹੋਵੇ ਨਾ ਕਿਸੇ ਚੀਜ਼ ਦੀ ਕਮੀ ਦਾ, ਸੁਝ ਦੀ ਕਮੀ ਮਹਿਸੂਸ ਹੋਵੇ ਤੇ ਗੁਰੂ ਦੇ ਗਿਆਨ ਵਿੱਚੋਂ ਆਪਣੀ ਰੋਜ਼ਮਰਾ ਦਾ ਸਮਾਨ ਕੱਢ ਲਵੀਂ ਤੇ ਉਹਨੂੰ ਵਰਤ ਕੇ ਵੇਖੀ, ਤੈਨੂੰ ਆਨੰਦ ਆਊਗਾ। ਕਹਿੰਦੇ ਕਿਵੇਂ? ਹੁਣ ਧਿਆਨ ਦਿਓ, ਇਸ ਥੈਲੀ 'ਚ ਪਾਇਆ ਕੀ ਹੈ? ਉਹਨੇ ਰੋਜ਼ਮਰਾ ਦਾ ਸਮਾਨ ਪਾਇਆ। ਤੁਸੀਂ ਗਿਆਨ ਦੀ ਥੈਲੀ ਪਾਉਣੀ, ਗਿਆਨ ਦੀ, ਗਿਆਨ ਦੀ ਥੈਲੀ ਵਿੱਚ ਕੀ ਆਉਂਦਾ? ਮਨ ਸੀ। ਮਨ ਕਹਿੰਦਾ ਗੁਰੂ ਜੀ ਕਿਰਪਾ ਕਰੋ, ਕਿਤੇ ਦੁੱਖ ਦੂਰ ਕਰ ਦਿਓ ਤੇ ਅਸੀਂ ਵੀ ਕਿਤੇ ਰੱਬ ਰੱਬ ਕਰ ਲਈਏ, ਕਿਤੇ ਦੁੱਖ ਦੂਰ ਹੋਣ, ਕਦੇ ਅਸੀਂ ਵੀ ਸਿਮਰਨ ਕਰ ਲਈਏ। ਹਰ ਬੰਦਾ ਕਹਿੰਦਾ, ਜਿਹਨੂੰ ਕਹੋ ਤੂੰ ਨਾਮ ਸਿਮਰਨ ਕਰ, ਕਹਿੰਦਾ ਬਾਬਾ ਜੀ ਦੁਖੀ ਬੜਿਆ, ਨਾਮ ਸਿਮਰਨ ਕਿੱਥੋਂ ਕਰ ਲਈਏ, ਦੁੱਖ ਦੂਰ ਹੋਣ ਤੇ ਕਦੇ ਸਿਮਰਨ ਕਰੀਏ ਕਰੀ। ਉਹਨਾਂ ਨੇ ਗਿਆਨ ਦੀ ਥੈਲੀ ਨਹੀਂ ਪਾਈ ਕੋਲ, ਤੇ ਗੁਰੂ ਜੀ ਕੀ ਕਹਿਣ ਲੱਗੇ? ਕਬੀਰ ਜੀ ਕਹਿੰਦੇ ਵੀ ਗਿਆਨ ਦੀ ਥੈਲੀ ਕੋਲ ਰੱਖ, ਤੇ ਜਦੋਂ ਤੈਨੂੰ ਕੋਈ ਲੱਗੇ ਨਾ ਕਿ ਮੈਨੂੰ ਸਮਝ ਨਹੀਂ ਲੱਗਦੀ ਪਈ, ਤੇ ਗਿਆਨ ਦੇ ਵਿੱਚੋਂ ਨਾ ਆਪਣੀ ਉਹ ਸੋਝੀ ਦੀ ਦਾਤ ਕੱਢ ਲਿਆ ਕਰ। ਕਿੱਦਾਂ? ਗੁਰੂ ਜੀ ਗਿਆਨ 'ਚ ਕੀ ਦਿੰਦੇ ਪਏ? ਮਨ ਹਰ ਬੰਦਾ ਕਹਿੰਦਾ ਆ ਕੇ ਗੁਰੂ ਚਰਨਾਂ 'ਚ, ਗੁਰੂ ਜੀ ਦੁੱਖ ਦੂਰ ਕਰੋ ਕਿਤੇ, ਅਸੀਂ ਵੀ ਸਿਮਰਨ ਕਰੀਏ, ਹੈ ਨਾ। ਤੇ ਗਿਆਨ 'ਚੋਂ ਕੀ ਮਿਲਿਆ? ਥੈਲੀ 'ਚੋਂ ਕੀ ਲੱਭਾ? ਕਿ ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ। ਤਬਦੀਲੀ ਆ ਗਈ। ਕਿੱਥੋਂ ਮਿਲਿਆ? ਉਹ ਥੈਲੀ 'ਚੋਂ ਸਮਾਨ ਮਿਲਿਆ ਹੈ, ਰੋਜ਼ਮਰਾ ਦਾ ਖੁਰਾਕ ਮਿਲੀ ਹੈ, ਉਹ ਥੈਲੀ 'ਚੋਂ ਗਿਆਨ ਮਿਲਿਆ। ਕੀ ਮਿਲਿਆ? ਗੁਰੂ ਜੀ ਕਹਿਣ ਲੱਗੇ, ਉਹ ਮਨਾ ਤੂੰ ਰੋਜ਼ ਆ ਕੇ ਕਹਿੰਦਾ ਮੈਨੂੰ ਕਿ ਗੁਰੂ ਜੀ ਦੁੱਖ ਖਤਮ ਹੋ ਜਾਂਦੇ, ਮੈਂ ਸਿਮਰਨ ਕਰਿਆ ਕਰਾਂ। ਕਹਿੰਦੇ ਆ ਥੈਲੀ 'ਚੋਂ ਕੱਢ ਕੇ ਵੇਖ ਸਮਾਨ, ਗਿਆਨ 'ਚੋਂ ਕੱਢ ਕੇ ਵੇਖ। ਤੇ ਗਿਆਨ 'ਚੋਂ ਕੱਢਿਆ ਤੇ ਕੀ ਮਿਲਿਆ? ਸੋਝੀ ਮਿਲੀ। ਕੀ ਸੋਝੀ ਮਿਲੀ? ਕਿ ਇਹ ਦੁੱਖਾਂ ਦੇ ਵਿੱਚ ਹੀ ਸਿਮਰਨ ਹੋਣਾ ਹੀ, ਦੁੱਖਾਂ ਤੋਂ ਬਗੈਰ ਸਿਮਰਨ ਨਹੀਂ ਹੋਣਾ। ਇਹ ਮਿਲ ਗਈ ਦਾਤ? ਕਹਿੰਦੇ ਆ ਥੈਲੀ ਪਾ ਕੇ ਰੱਖ ਕੋਲ। ਇਹਦਾ ਮਤਲਬ ਜਿਹੜੀ ਗੁਰਬਾਣੀ ਪੜ੍ਹੀ ਹੈ ਉਹਨੂੰ ਗਿਆਨ ਦੀ ਇੱਕ ਥੈਲੀ ਬਣਾ ਕੇ ਮਨਾ ਆਪਣੇ ਕੋਲ ਰੱਖ ਤੇ ਤੁਰਿਆ ਫਿਰਦਾ, ਤੁਰਿਆ ਫਿਰਦਾ ਮਤਲਬ ਜੀਵਨ ਬਤੀਤ ਕਰਦਾ ਹੋਇਆ ਇਸ ਗੁਰਬਾਣੀ ਰੂਪੀ ਗਿਆਨ ਰੂਪੀ ਥੈਲੀ ਦੇ ਵਿੱਚੋਂ ਹਰ ਟਾਈਮ ਕੋਈ ਨਾ ਕੋਈ ਪੰਕਤੀ ਦੀ ਵਿਚਾਰ ਕਰ ਲਿਆ ਕਰ, ਤੇਰੀ ਮਨ ਦੀ ਖੁਰਾਕ ਪੂਰੀ ਹੋ ਜਾਊਗੀ, ਤੇਰੇ ਮਨ ਦੀ ਸ਼ਾਂਤੀ ਪੂਰੀ ਹੋ ਜਾਊਗੀ। ਪਰ ਜੇ ਤੂੰ ਪੜ੍ਹੀ ਗਿਆ ਪੜ੍ਹੀ ਗਿਆ ਪੜ੍ਹੀ ਗਿਆ, ਪਰ ਹੁਣ ਦੇਖੋ ਉਹਨਾਂ ਨੇ ਕਿਉਂ ਥੈਲੀ ਪਾਈ ਹੈ? ਭਈ ਯਾਰ ਮੈਂ ਆਪਣੇ ਰੋਜ਼ਮਰਾ ਦਾ ਸਮਾਨ ਕੋਲ ਰੱਖਣਾ ਹੈ, ਠੀਕ। ਉਹ ਨਾਲ ਨਾਲ ਲਈ ਫਿਰਦੇ ਆ, ਤੇ ਅਸੀਂ ਸਵੇਰੇ ਪੜ੍ਹੀ ਤੇ ਉੱਥੇ ਛੱਡ ਦਿੱਤੀ। ਜੀਵਨ ਚ ਜ਼ਿੰਦਗੀ ਚ ਗੁਜ਼ਾਰੀ ਨਹੀਂ, ਜ਼ਿੰਦਗੀ ਚ ਬਾਣੀ ਕੋਲ ਰੱਖੀ ਨਹੀਂ, ਗੁਰੂ ਦੀ ਇਸ ਸ਼ਬਦ ਨੂੰ ਉਪਦੇਸ਼ ਨੂੰ ਕੋਲ ਰੱਖਿਆ ਹੀ ਨਹੀਂ। ਹਮੇਸ਼ਾ ਕੋਲ ਰੱਖਣਾ ਗੁਰਬਾਣੀ ਨੂੰ, ਇੱਕ ਸੈਕਿੰਡ ਵੀ ਗੁਰਬਾਣੀ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ। ਸਵੇਰੇ ਗੁਰਬਾਣੀ ਪੜ੍ਹ ਲਈ ਤੇ ਲਿੱਕ ਤੋੜ ਦਿੰਦੇ ਆ। ਕੀ ਕਹਿੰਦੇ? ਸਵੇਰੇ ਉੱਠਿਆ ਮੈਂ 5 ਮਿੰਟ ਦਾ ਪਾਠ ਕਰ ਲਿਆ, ਕੰਮ ਨਿਬੜ ਗਿਆ। ਨਹੀਂ, ਕੰਮ ਨਿਬੜਿਆ ਨਹੀਂ ਹੈ, ਇਹਨੂੰ ਥੈਲੀ ਦੀ ਨਿਆਈ ਆਪਣੀ ਜ਼ਿੰਦਗੀ ਚ ਪੱਕਾ ਰੱਖ ਲਓ, ਠੀਕ। ਤੇ ਜਿਵੇਂ ਜਿਵੇਂ ਜੀਵਨ ਗੁਜ਼ਾਰਦੇ ਹੋ, ਜਿਵੇਂ ਜਿਵੇਂ ਤੁਰੇ ਜਾਂਦੇ ਹੋ, ਮਤਲਬ ਜਿਵੇਂ ਜਿਵੇਂ ਮਨ ਜੀਵਨ ਗੁਜ਼ਾਰਦਾ ਸੰਸਾਰ ਚ ਫਿਰਦਾ, ਤਿਵੇਂ ਤਿਵੇਂ ਜਿੱਥੇ ਲੋੜ ਪਵੇ, ਜਿੱਥੇ ਤੁਹਾਨੂੰ ਵੇਖਿਆ ਵੀ ਸੋਝੀ ਨਹੀਂ ਆਉਣ ਡਈ, ਉੱਥੇ ਇਸ ਗਿਆਨ ਰੂਪੀ ਥੈਲੀ ਚੋਂ ਇੱਕ ਪੰਕਤੀ ਕੱਢ ਲਿਓ। ਜੇ ਜਿੱਦਾਂ ਉਹਨਾਂ ਨੇ ਥਾਲੀ ਕੱਢੀ ਤੇ ਲੰਗਰ ਛਕਣ ਲੱਗ ਪਏ, ਏਦਾਂ ਤੁਸੀਂ ਇੱਕ ਪੰਕਤੀ ਕੱਢ ਲਿਓ ਜੇ ਉਹਦੀ ਵਿਚਾਰ ਕਰਨ ਲੱਗ ਪਏ, ਵਿਚਾਰ ਕਰਦਿਆਂ ਤੁਹਾਡੀ ਖੁਰਾਕ ਪੂਰੀ ਹੋ ਜਾਣੀ ਹੈ। ਇੰਨੀ ਤਾਕਤ ਹੈ ਕਿਤੇ ਅੰਦਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਪਰ ਗੱਲ ਸਾਰੀ ਵਿਚਾਰ ਦੀ ਹੈ, ਜੇ ਵਿਚਾਰੀ ਨਹੀਂ, ਪੜ੍ਹ ਲਈ ਸਵੇਰੇ ਵੀ ਪੜ੍ਹ ਲਈ ਸ਼ਾਮੀ ਵੀ ਪੜ੍ਹ ਲਈ, ਪਰ ਵਿਚਾਰ ਨਹੀਂ ਕੀਤੀ, ਅਸੀਂ ਖਾਲੀ ਦੇ ਖਾਲੀ ਹੈ, ਠੀਕ ਹੈ। ਸੋ ਵਿਚਾਰ ਕਰਨਾ, ਕੀ ਕਹਿਣ ਲੱਗੇ? ਕਹਿਣ ਲੱਗੇ ਖਿੰਥਾ ਗਿਆਨ, ਕਹਿੰਦੇ ਗਿਆਨ ਦੀ ਥੈਲੀ ਬਣਾ ਕੇ ਰੱਖ, ਠੀਕ। ਤੇ ਅੱਗੇ ਧਿਆਨ ਦਿਓ, ਗੁਰੂ ਜੀ ਕੀ ਕਹਿਣ ਲੱਗੇ? ਧਿਆਨ ਕਰ ਸੂਈ, ਸ਼ਬਦ ਧਾਗਾ ਮੱਠ ਘਾਲੇ। ਕਹਿੰਦੇ ਧਿਆਨ ਕਰ ਸੂਈ, ਕਹਿੰਦੇ ਜਦੋਂ ਤੂੰ ਇਸ ਗੁਰੂ ਦੇ ਕੋਲੋਂ ਇਹ ਥੈਲੀ ਦੇ ਵਿੱਚ ਗਿਆਨ ਪਾ ਕੇ ਰੱਖੇਗਾ ਨਾ, ਤੇਰਾ ਤੇਰਾ ਧਿਆਨ ਆ ਉਹਦੀ ਸੂਈ ਬਣਾ ਕੇ ਰੱਖੀ, ਠੀਕ ਹੈ। ਹੁਣ ਵਿਚਾਰ ਕਰਨਾ, ਆਪ ਜੀ ਪੜ੍ਹੇ ਲਿਖੇ ਹੋ, ਸਿਆਣੇ ਹੋ, ਧਾਗੇ ਕੋ ਤਾਕਤ ਨਹੀਂ ਹੈ ਕਿਸੇ ਕੱਪੜੇ ਨੂੰ ਛੀਣ ਦੀ, ਧਾਗੇ ਕੋ ਤਾਕਤ ਨਹੀਂ ਹੈ ਕਿਸੇ ਕੱਪੜੇ ਨੂੰ ਛੀਣ ਦੀ। ਕਹਿੰਦੇ ਕਿਉਂ ਨਹੀਂ ਹੈ? ਧਾਗਾ ਤੇ ਕੱਪੜਾ ਸੀਂਦਾ ਹੈ, ਧਾਗਾ ਹੱਥ ਚ ਵੜ ਲਿਓ, ਬਿਨਾਂ ਸੂਈ ਤੋਂ ਧਾਗਾ ਕੱਪੜੇ ਚ ਵੜ ਨਹੀਂ ਸਕਦਾ, ਉਹਨੂੰ ਗੰਢ ਨਹੀਂ ਮਾਰ ਸਕਦਾ, ਉਹਨੂੰ ਸੀਂ ਨਹੀਂ ਸਕਦਾ। ਕਹਿੰਦੇ ਹਾਂਜੀ ਧਾਗੇ ਕੋ ਤਾਕਤ ਹੈਗੀ ਹੈ ਧਾਗੇ ਨੂੰ ਸੀਣ ਦੀ, ਪਰ ਬਿਨਾਂ ਸੂਈ ਤੋਂ ਨਹੀਂ। ਸੂਈ ਹੋਏਗੀ ਤੇ ਧਾਗਾ ਉਹਦੇ ਮਗਰ ਲੱਗ ਕੇ ਤੇ ਕੀ ਕਰੇਗਾ? ਕੱਪੜੇ ਚੋਂ ਲੰਘ ਜਾਏਗਾ, ਤੇ ਜਿੱਥੇ ਜਿੱਥੇ ਖਲੋ ਜਾਏਗਾ ਉੱਥੇ ਕੱਪੜਾ ਸੀਂ ਦੇਗਾ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਉਹ ਭਾਈ ਗੱਲ ਸੁਣ, ਧਿਆਨ ਕਰ ਸੂਈ। ਕਹਿੰਦੇ ਜਿਹੜਾ ਤੇਰਾ ਧਿਆਨ ਹੈ ਨਾ, ਇਹ ਸੂਈ ਹੈ ਤੇ ਸ਼ਬਦ ਗੁਰੂ ਦਾ ਧਾਗਾ ਹੈ। ਕਹਿੰਦੇ ਜਿਵੇਂ ਬਿਨਾਂ ਸੂਈ ਤੋਂ ਧਾਗਾ ਕੱਪੜੇ ਨੂੰ ਗੰਢ ਨਹੀਂ ਮਸਦਾ, ਸੀ ਨਹੀਂ ਸਕਦਾ, ਕਹਿੰਦਾ ਉਦਾਂ ਹੀ ਤੇਰੀ ਮਨ ਬਿਰਤੀ ਪਰਮਾਤਮਾ ਨਾਲੋਂ ਪਾਟੀ ਏ ਟੁੱਟੀ ਏ। ਕਹਿੰਦੇ ਤੇਰੀ ਮਨ ਬਿਰਤੀ ਨੂੰ ਇਹ ਸ਼ਬਦ ਬਿਨਾਂ ਧਿਆਨ ਤੋਂ ਉਸ ਪਰਮਾਤਮਾ ਨਾਲ ਸੀ ਨਹੀਂ ਸਕਦਾ, ਗੰਢ ਮਾਰ ਨਹੀਂ ਸਕਦਾ। ਕਹਿੰਦੇ ਫਿਰ ਕੀ ਕਰ? ਏਦਾਂ ਕਰ, ਆਪਣੇ ਧਿਆਨ ਨੂੰ ਸੂਈ ਬਣਾ ਲੈ, ਠੀਕ। ਧਿਆਨ ਨੂੰ ਸੂਈ ਬਣਾ, ਸ਼ਬਦ ਧਾਗਾ ਮੱਥ, ਮੱਥ ਦਾ ਮਤਲਬ ਕੀ ਹੁੰਦਾ? ਜਦੋਂ ਆਪਾਂ ਧਾਗਾ ਨੀ ਸੂਈ ਚ ਪਾਉਣ ਲੱਗਦੇ ਤਾਂ ਆਪਾਂ ਵਟਾ ਮਾਰਦੇ ਨੂੰ ਵੱਟ ਚੜਦੇ ਕਦ ਲਈ ਉਗੋਂ ਬਰੀਕ ਹੋ ਜਾਵੇ। ਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਫਿਰ ਇੱਦਾਂ ਕਰ, ਜਦੋਂ ਇਹ ਸ਼ਬਦ ਰੂਪੀ ਧਾਗਾ ਧਿਆਨ ਰੂਪੀ ਸੂਈ ਚ ਪਾਉਣਾ ਹੀ ਨਾ, ਤੇ ਕੀ ਕਰੀ? ਇਹਨੂੰ ਵੱਟ ਚਾੜੀ। ਵੱਟਦਾ ਮਤਲਬ ਕੀ? ਇਹ ਸ਼ਬਦ ਦੀ ਡੱਟ ਕੇ ਕਮਾਈ ਕਰੀ ਤੇ ਧਿਆਨ ਰੂਪੀ ਸੂਈ ਚ ਪਰੋ ਕੇ ਤੇ ਧਿਆਨ ਕਰਕੇ ਇਹ ਜਿਹੜਾ ਤੇਰਾ ਧਾਗਾ ਇਹ ਅੰਦਰੋਂ ਲੰਘਦਾ ਜਾਏਗਾ। ਹੁਣ ਹਿਸਾਬ ਲਾਓ, ਧਾਗੇ ਦੀ ਰੀਲ ਸਾਡੇ ਹੱਥ ਚ ਆ ਗਈ, ਠੀਕ ਹੈ। ਕੋਈ ਕੱਪੜਾ ਸੀ ਪਾਟਾ, ਸਾਡੀ ਪੈਂਟ ਕਮੀਜ਼ ਕੋਈ ਵੀ ਚੀਜ਼ ਪਾਟੀ ਸੀ, ਅਸੀਂ ਸੀਣਾ ਚਾਹੁੰਦੇ ਸੀ, ਧਾਗਾ ਹੱਥ ਚ ਆ ਗਿਆ, ਰੀਲ ਮਿਲ ਗਈ, ਇੱਕ ਦੀਆਂ ਦੋ ਮਿਲ ਗਈ। ਬੱਚੇ ਨੂੰ ਕਿਹਾ, ਪੁੱਤ ਲਿਆ ਧਾਗਾ, ਲਿਆ ਤੇ ਆ ਸੀ ਲਈਏ, ਕੁੜਤਾ ਸੀ ਲਈਏ। ਉਹ ਦੋ ਰੀਲਾਂ ਲੈ ਆਇਆ, ਆਲੂ ਕਹਿੰਦਾ ਦੋ ਰੀਲਾਂ ਲੈ ਲਓ। ਤੇ ਮਾਂ ਕੀ ਕਹਿੰਦੀ? ਕਹਿੰਦੀ ਪੁੱਤ ਰੀਲਾਂ ਤੇ ਲੈ ਆਇਆ, ਇਹ ਬਿਨਾਂ ਸੂਈ ਤੋਂ ਮੈਂ ਰੀਲਾਂ ਕੀ ਕਰਨੀ ਆ? ਤੇ ਕਹਿੰਦੇ ਤੁਸੀਂ ਕਹਿੰਦੇ ਧਾਗੇ ਨਾਲ ਸੀਣੇ ਆ? ਕਹਿੰਦੇ ਪੁੱਤ ਧਾਗਾ ਸੀਣ ਦੀ ਤਾਕਤ ਰੱਖਦਾ ਪਰ ਬਿਨਾਂ ਸੂਈ ਤੋਂ ਨਹੀਂ, ਜਾਂ ਸੂਈ ਲੱਭ ਕੇ ਲਿਆ। ਹੁਣ ਧਿਆਨ ਦੇਣਾ, ਸ਼ਬਦ ਤਾਕਤ ਰੱਖਦਾ ਇਸ ਬਿਰਤੀ ਨੂੰ, ਇਸ ਮਨ ਬਿਰਤੀ ਨੂੰ ਪਰਮਾਤਮਾ ਨਾਲ ਜੋੜਨ ਦੀ, ਪਰ ਬਿਨਾਂ ਧਿਆਨ ਤੋਂ ਨਹੀਂ ਹੋ ਸਕਦਾ। ਇੱਕ ਬੰਦਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਮੂੰਹ ਨਾਲ ਕਰ ਰਿਹਾ, ਤਗੜਾ ਹੋ ਕੇ ਕਰ ਰਿਹਾ, ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪਰ ਧਿਆਨ ਦੇਣਾ ਧਿਆਨ ਕਿਸੇ ਹੋਰ ਪਾਸੇ ਹੈ, ਠੀਕ ਹੈ। ਤੇ ਉਹਦੀ ਕੀਤੀ ਅਰਾਧਨਾ ਉਸ ਧਾਗੇ ਦੀ ਨਹੀਂ ਹੈ ਜਿਹੜਾ ਬਿਨਾਂ ਸੂਈ ਤੋਂ, ਕਹਿੰਦਾ ਭਾਵ ਉਹਦਾ ਗੰਢਾ ਲੱਗਣਾ ਨਹੀਂ ਹੈ। ਤਾਂ ਹੀ ਉਹਨਾਂ ਨੇ ਕਿਹਾ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਦੁਨੀਆ ਕਰਦੀ ਫਿਰਦੀ ਪਰ ਰਾਮ ਪਾਇਆ ਨਹੀਂ ਜਾਂਦਾ, ਕਿਉਂਕਿ ਧਿਆਨ ਨਹੀਂ ਟਿਕਣ ਡਿਆ। ਜਿੰਨੇ ਚਿਰ ਸੂਈ ਅੱਗੇ ਨਹੀਂ ਹੈ ਧਾਗੇ ਕੋਲ ਪਾਵਰ ਨਹੀਂ ਹੈ, ਤੇ ਜਿੰਨੇ ਚਿਰ ਸਾਡਾ ਧਿਆਨ ਨਹੀਂ ਹੈ ਉਹਨਾਂ 'ਚ ਸ਼ਬਦ ਕੋਈ ਤਾਕਤ ਨਹੀਂ ਹੈ ਸਾਨੂੰ ਉਸ ਪਰਮਾਤਮਾ ਨਾਲ ਜੋੜਨ ਦੀ। ਸਭ ਤੋਂ ਪਹਿਲਾਂ ਸਾਡਾ ਧਿਆਨ ਹੈ, ਤਾਂ ਉਹਨਾਂ ਨੇ ਕਿਹਾ ਧਿਆਨ ਕਰ ਸੂਈ ਸ਼ਬਦ ਧਾਗਾ ਮਥ ਕਰ ਲਏ। ਕਹਿੰਦੇ ਧਿਆਨ ਦੀ ਸੂਈ ਬਣਾ ਕੇ ਤੇ ਸ਼ਬਦ ਦਾ ਧਾਗਾ ਬਣਾ ਕੇ ਉਸ ਸੂਈ 'ਚ ਪਰੋਦੇ ਤੇ ਕੀ ਹੋਏਗਾ, ਜਿਹੜਾ ਤੂੰ ਜਨਮਾਂ ਜਨਮਾਂ ਦਾ ਉਸ ਪਰਮਾਤਮਾ ਨਾਲ ਟੁੱਟਾ ਹੈ, ਤੂੰ ਇਸ ਸੂਈ ਧਾਗੇ ਦੀ ਤਾਕਤ ਦੇ ਨਾਲ ਉਹਦੇ ਨਾਲ ਫਿਰ ਜੁੜ ਜਾਏਗਾ, ਉਹਦੇ ਨਾਲ ਵਿੱਚ ਲੀਨ ਹੋ ਜਾਏਗਾ, ਜਿਹੜਾ ਤੂੰ ਪਾਟਾ ਹੈ ਇੱਕ ਮਿਕ ਹੋ ਜਾਏਗਾ। ਠੀਕ ਹੈ, ਫਿਰ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਪੰਚ ਤੱਤ ਕੀ ਕਰ ਮਿਰਗਾਨੀ, ਗੁਰ ਕੈ ਮਾਰਗ ਚਾਲੇ। ਪੰਚ ਤੱਤ ਕੀ ਕਰ ਮਿਰਗਾਨੀ, ਧਿਆਨ ਦੇਣਾ। ਪੰਚ ਤੱਤ ਕੀ ਹੈ? ਇਹ ਪੰਜ ਤੱਤਾਂ ਦਾ ਬਣਿਆ ਸਰੀਰ। ਠੀਕ, ਤੇ ਮਿਰਗਾਨੀ ਕਿਹਨੂੰ ਕਹਿੰਦੇ? ਮਿਰਗਸ਼ਾਲਾ ਨੂੰ। ਮਿਰਗਸ਼ਾਲਾ ਕੀ ਚੀਜ਼ ਹੈ? ਆਸਣ। ਹੁਣ ਧਿਆਨ ਦੇਣਾ, ਜਿਹੜਾ ਆਪਾਂ ਥੱਲੇ ਵਸਾ ਕੇ ਆਸਣ ਉੱਤੇ ਬਹਿੰਦੇ ਹਾਂ ਉਹਨੂੰ ਕੋਈ ਮਿਰਗਸ਼ਾਲਾ ਕਹਿੰਦਾ ਹੈ, ਕੋਈ ਆਸਣ ਕਹਿੰਦਾ ਹੈ। ਤੇ ਕਬੀਰ ਜੀ ਸਮਝਾਉਣ ਲੱਗੇ, ਕਹਿੰਦੇ ਭਾਈ ਇੱਕ ਕੰਮ ਕਰ, ਇਹਦਾ ਪੰਜ ਤੱਤ ਦਾ ਸਰੀਰ ਬਣਿਆ ਨਾ, ਸਰੀਰ ਦਾ ਭਾਵ ਸਰੀਰਕ ਮੋਹ। ਕਹਿੰਦੇ ਜਿਹੜਾ ਸਰੀਰਕ ਮੋਹ ਆ ਨਾ, ਇਹਨੂੰ ਕੀ ਕਰ? ਇਹਦੀ ਮਿਰਗਾਨੀ ਬਣਾ, ਮਿਰਗਸ਼ਾਲਾ ਬਣਾ, ਆਸਣ ਬਣਾ। ਇਹਦਾ ਮਨ ਨੂੰ ਕਹਿ ਰਹੇ, ਠੀਕ ਹੈ, ਕਹਿੰਦੇ ਮਨਾ ਇਹਦਾ ਆਸਣ ਬਣਾ, ਇਹਦੀ ਮਿਰਗਸ਼ਾਲਾ ਬਣਾ। ਕਹਿੰਦਾ ਫਿਰ ਕੀ? ਗੁਰ ਕੇ ਮਾਰਗ ਚੱਲੇ। ਕਹਿੰਦਾ ਧਿਆਨ ਦੇਈ, ਇਹਦੀ ਤੇਰੀ ਮਨ ਬਿਰਤੀ ਹੈ ਨਾ, ਤੂੰ ਬਥੇਰੀ ਕੋਸ਼ਿਸ਼ ਕਰਦਾ ਕਿ ਮੈਂ ਗੁਰੂ ਦੇ ਮਾਰਗ ਤੇ ਚੱਲਾਂ, ਪਰ ਤੁਰਿਆ ਨਹੀਂ ਜਾਂਦਾ। ਕਹਿੰਦਾ ਹਾਂਜੀ। ਕਹਿੰਦੇ ਕਿਉਂ ਨਹੀਂ ਤੁਰਿਆ ਜਾਂਦਾ? ਕਿਉਂਕਿ ਇਹ ਜਿਹੜਾ ਪੰਜ ਭੌਤਿਕ ਸਰੀਰ ਹੈ ਨਾ, ਇਹ ਸਰੀਰਕ ਮੋਹ ਜਿਹੜਾ ਇਹ ਤੇਰੇ ਤੇ ਹੈਵੀ ਹੈ, ਇਹ ਤੈਨੂੰ ਟਿਕਣ ਨਹੀਂ ਦਿੰਦਾ। ਠੀਕ ਹੈ, ਤੇ ਕੀ ਕਰਦਾ ਇਹ ਜਿਹੜਾ ਮੋਹ ਆ, ਤੈਨੂੰ ਗੁਰੂ ਦੇ ਮਾਰਗ ਤੇ ਤੁਰਨ ਨਹੀਂ ਦਿੰਦਾ। ਦੇਖੋ ਆਪਾਂ ਬਾਣੀ ਸਾਰੇ ਪੜ੍ਹਦੇ ਹਾਂ, ਠੀਕ ਹੈ, ਪਰ ਸਾਡੇ ਕੋਲ ਨਾ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀਤਾ ਨਹੀਂ ਜਾਂਦਾ, ਸਾਡੇ ਕੋਲ ਮਾਰਗ ਤੇ ਤੁਰਿਆ ਨਹੀਂ ਜਾਂਦਾ। ਕਿਹੜੀ ਗੱਲੋਂ? ਕਿਉਂਕਿ ਅਸੀਂ ਸੰਸਾਰਿਕ ਮੋਹ ਦੇ ਅਧੀਨ ਆ। ਜਦੋਂ ਅਸੀਂ ਗੁਰੂ ਚਰਨਾਂ 'ਚ ਆਉਂਦੇ ਹਾਂ ਤੇ ਸਾਡੀ ਜਿਹੜੀ ਮਨ ਬਿਰਤੀ ਹੈ ਨਾ, ਉਹ ਸਾਨੂੰ ਕੀ ਕਹਿੰਦੀ ਹੈ? ਕਹਿੰਦਾ ਦੇਖ, ਬੜੇ ਦਿਨ ਹੋ ਗਏ ਗੁਰੂ ਘਰ ਜਾਂਦੇ ਹਾਂ, ਮੱਥੇ ਟੇਕਦੇ ਹਾਂ, ਪਾਠ ਕਰਦੇ ਹਾਂ, ਪਰ ਕੰਮ ਕੋਈ ਨਹੀਂ ਬਣਿਆ ਅਜੇ ਤੱਕ। ਉਦੋਂ ਅਸੀਂ ਟੁੱਟ ਜਾਂਦੇ ਹਾਂ, ਪਿੱਛੇ ਹੋ ਜਾਂਦੇ ਹਾਂ, ਹੈ ਨਾ। ਕਿਉਂ? ਕਿਉਂਕਿ ਸਾਡੀ ਮਨ ਬਿਰਤੀ ਬਣੀ ਇੱਦਾਂ ਦੀ, ਸਾਡੀ ਅਵਸਥਾ ਇੱਦਾਂ ਦੀ ਬਣੀ। ਅਸੀਂ ਚਾਹੁੰਦੇ ਹਾਂ ਵੀ ਨਹੀਂ, ਜੇ ਗੁਰੂ ਦੇ ਦਰ ਤੇ ਗਏ ਹਾਂ, ਸਾਡੇ ਸੰਸਾਰੀ ਕੰਮ ਸਾਰੇ ਹੋਣੇ ਚਾਹੀਦੇ ਆ, ਹੈ ਨਾ। ਸਾਡੀ ਇੱਕ ਅਵਸਥਾ ਐਸੀ ਹੈ ਕਿ ਅਸੀਂ ਗੁਰੂ ਕੋਲ ਗਏ ਤਾਂ ਅਸੀਂ ਗੁਰੂ ਜੀ ਨੂੰ ਕਿਹਾ, ਗੁਰੂ ਜੀ ਕਰੋ ਕਿਰਪਾ, ਫਲਾਣਾ ਕੰਮ ਫਸਿਆ, ਟਮਕਾਣਾ ਕੰਮ ਫਸਿਆ, ਆਹ ਵੀ ਫਸਿਆ, ਉਹ ਵੀ ਫਸਿਆ, ਕਰ ਦਿਓ। ਤੇ ਗੁਰੂ ਜੀ ਇੱਥੇ ਬੈਠਿਆਂ ਕਹਿਣ ਡੇ ਸਨ, ਜਦੋਂ ਆਪਾਂ ਗੇਟ ਅੰਦਰ ਐਂਟਰੀ ਕਰਨ ਲੱਗੇ ਨਾ, ਤੇ ਗੁਰੂ ਸਾਹਿਬਾਂ ਦੀ ਆਵਾਜ਼ ਆਉਣ ਡਈ ਸੀ। ਕਹਿੰਦੇ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉ ਨਾ ਦੀਜੀ, ਆਗੇ ਹੋਏ ਸੋਏ। ਕਹਿੰਦੇ ਸਾਧੂ ਕੋ ਮਿਲਣੇ ਜਾਈਏ, ਸਾਧੂ ਦਾ ਭਾਵ ਕੀ? ਸਤਿਗੁਰੂ। ਕਹਿੰਦੇ ਸਤਿਗੁਰੂ ਨੂੰ ਮਿਲਣ ਜਾਣਾ ਨਾ, ਨਾਲ ਨਾ ਕਿਸੇ ਨੂੰ ਲੈ ਕੇ ਜਾ। ਕਿਹਨੂੰ? ਉਹ ਭੈਣ ਭਰਾ ਸਕੇ ਸੰਬੰਧੀ ਆਂਢੀ ਗੁਆਂਢੀ ਟਰੱਕ ਭਰ ਕੇ ਲਾਏ, ਉਹ ਕੋਈ ਟੈਨਸ਼ਨ ਨਹੀਂ। ਉਹਨਾਂ ਦਾ ਕਹਿਣ ਦਾ ਭਾਵ, ਸਾਧੂ ਕੋ ਮਿਲਣੇ ਜਾਈਏ। ਸਾਧੂ ਨੂੰ ਮਿਲਣ ਕੌਣ ਗਿਆ? ਮਨ, ਤਨ ਨਹੀਂ ਮਿਲਣ ਗਿਆ, ਮਨ ਮਿਲਣ ਗਿਆ। ਮਨ ਨੂੰ ਕਹਿਣ ਲੱਗੇ, ਕਹਿੰਦੇ ਮਨਾ ਸਤਿਗੁਰ ਨੂੰ ਮਿਲਣ ਚੱਲੇ। ਕਹਿੰਦਾ ਹਾਂਜੀ। ਕਹਿੰਦੇ ਸਾਥ ਨਾਲ ਲੀਜੇ ਕੋਈ, ਕਹਿੰਦੇ ਆਪਣੇ ਨਾਲ ਨਾ ਖੜੀ ਕਿਸੇ ਨੂੰ। ਕਿਹਨੂੰ? ਤ੍ਰਿਸ਼ਨਾਵਾਂ, ਭਾਵਨਾ, ਝੂਠੀਆਂ ਮੰਗਾਂ, ਉਹ ਕਹਿੰਦੇ ਇਹਨਾਂ ਨੂੰ ਨਾਲ ਨਾ ਖੜ। ਕਹਿੰਦਾ ਕਿਉਂ? ਕਹਿੰਦੇ ਕਿਉਂਕਿ ਇਹ ਤ੍ਰਿਸ਼ਨਾਵਾਂ ਭਾਵਨਾ ਇੱਕ ਇਹੋ ਜਿਹੀ ਖੇਡ ਆ, ਤੂੰ ਇਹਨਾਂ ਨੂੰ ਅੱਗੇ ਨਾਲ ਲੈ ਕੇ ਤੁਰ ਪੈਣਾ, ਇਹਨਾਂ ਨੇ ਤੈਨੂੰ ਗੁਰੂ ਨਾਲ ਮਿਲਣ ਨਹੀਂ ਦੇਣਾ। ਸੱਚ ਦੇ, ਜਦੋਂ ਆਪਾਂ ਤ੍ਰਿਸ਼ਨਾਵਾਂ ਭਾਵਨਾ ਨਾਲ ਲੈ ਕੇ, ਸਾਡੀ ਮਨ ਬਿਰਤੀ ਗੁਰੂ ਨਾਲ ਮਿਲਦੀ ਨਹੀਂ ਹੈ। ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਨੂੰ ਗੱਲ ਹੀ ਸਮਝ ਨਹੀਂ ਆਉਂਦੀ। ਠੀਕ ਹੈ, ਆਪਸੀ ਕਈ ਵਾਰੀ ਸੁਭਾਵਕ ਹੀ ਕਹਿ ਦਿੰਦੇ ਹੋ ਵੀ ਯਾਰ ਪਾਠ ਤੇ ਮੈਂ ਵੀ ਬੜੇ ਕਰਦਾ, ਪਰ ਸਮਝ ਨਹੀਂ ਆਉਣ ਡਈ। ਸਮਝ ਨਹੀਂ ਆਉਣ ਦਾ ਮਤਲਬ ਕੀ ਹੈ? ਸਿਰਫ ਇੰਨਾ ਹੀ ਮਤਲਬ ਆ ਕਿ ਮੇਰੇ ਮਨ ਵਿੱਚ ਕੁਝ ਹੋਰ ਆ ਤੇ ਗੁਰੂ ਜੀ ਕੁਝ ਹੋਰ ਕਹਿਣ ਡੇ ਨੇ, ਹੈ ਨਾ। ਉਦੋਂ ਫਿਰ ਮੈਚ ਨਹੀਂ ਕਰਦੀ ਗੱਲ, ਤੇ ਗੱਲ ਮੈਚ ਕਦੋਂ ਕਰਦੀ ਹੈ? ਹੁਣ ਧਿਆਨ ਦਿਓ, ਦੋਵਾਂ ਜਾਣਿਆਂ ਦਾ ਸੁਭਾਅ ਇੱਕੋ ਜਿਹਾ ਹੋਵੇ, ਦੋਵਾਂ ਜਾਣੇ ਇੱਕ ਦੂਜੇ ਦੀ ਗੱਲ ਮੰਨਣ ਵਾਲੇ ਹੋਣ। ਇੱਕ ਬੰਦਾ ਕਹਿੰਦਾ ਮੈਂ ਛੋਟਾ ਆ, ਉਹ ਵੱਡਾ ਆ, ਜਿੱਦਾਂ ਭਾਈ ਸਾਹਿਬ ਕਹਿਣਗੇ ਮੈਨੂੰ ਮਨਜ਼ੂਰ ਆ, ਜਿੱਦਾਂ ਕਹਿਣਗੇ। ਠੀਕ ਹੈ, ਗੁਰੂ ਪਿਆਰਿਓ, ਉਸ ਘਰ ਦੇ ਵਿੱਚ ਕਦੀ ਕਲੇ ਕਲੇਸ਼ ਨਹੀਂ ਪੈਂਦਾ। ਕੱਲ੍ਹ ਅਸੀਂ ਕਿਤੇ ਗਏ, ਕੋਈ ਸਾਨੂੰ ਘਰ ਲੈ ਗਿਆ, ਕਹਿੰਦੇ ਬੱਬੀ ਸਾਡੇ ਘਰ ਚਲੀਏ, ਚਲੇ ਗਏ। ਉਹ ਲੱਗੇ ਕਹਿਣ ਬੱਬੀ ਆ ਵੀ ਘਰ ਬਣ ਰਿਹਾ, ਆ ਵੀ ਬਣ ਰਿਹਾ। ਤੇ ਅਸੀਂ ਉਹਨਾਂ ਨੂੰ ਪੁੱਛ ਬੈਠੇ ਵੀ ਤੁਸੀਂ ਨਵਾਂ ਬਣਾਉਣ ਡਿਓ ਘਰ, ਤੁਹਾਡਾ ਐਡਾ ਸੋਹਣਾ ਬਣਿਆ ਤਾਂ ਹੈ। ਕਹਿੰਦੇ ਅਸੀਂ ਚਾਰ ਭਰਾ ਆ, ਅਸੀਂ ਵੱਖਰੇ ਵੱਖਰੇ ਹੋ ਗਏ। ਵਾਹ ਵਾਹ, ਬੈਠੇ ਚਾਰੇ ਇਕੱਠੇ ਹੀ, ਅਸੀਂ ਵੱਖਰੇ ਵੱਖਰੇ ਹੋ ਗਏ, ਹੈ ਬਹੁਤ ਵਧੀਆ। ਕਹਿੰਦੇ ਬਾਬਾ ਜੀ ਤੁਹਾਨੂੰ ਗੱਲ ਸੁਣਾਉਣੀ ਬੜੀ ਵਧੀਆ, ਹੈ ਸੁਣਾਓ। ਕਹਿੰਦੇ ਅਸੀਂ ਚਾਰੇ ਭਰਾ ਵੱਖਰੇ ਵੱਖਰੇ ਹੋ ਗਏ, ਅਸੀਂ ਜ਼ਮੀਨ ਵੀ ਵੰਡ ਲਈ, ਅਸੀਂ ਘਰ ਵੀ ਵੰਡ ਲਏ। ਫਿਰ ਕਹਿੰਦੇ ਦੇਖੋ ਆਨੰਦ, ਚੁੱਲ੍ਹਾ ਇੱਕ ਜਲਣ ਡਿਆ ਜੇ, ਚੁੱਲ੍ਹਾ ਇੱਕ ਬਲਣ ਡਿਆ ਜੇ, ਤੇ ਸਾਡੀਆਂ ਸਾਰੀਆਂ ਜਨਾਨੀਆਂ ਵੱਖੋ ਵੱਖਰੀਆਂ ਪਰਾਤਾਂ ਲੈ ਕੇ ਆਈਆਂ ਤੇ ਰੋਟੀ ਬਣਾਉਣ ਡੀਆਂ ਜੇ। ਇਹਦਾ ਇੰਨੇ ਪਿਆਰ ਨਾਲ ਅਸੀਂ ਘਰ ਵੰਡਿਆ। ਉਹਨਾਂ ਦਾ ਵੱਡਾ ਭਰਾ ਕਹਿੰਦਾ, ਕਹਿੰਦਾ ਬਾਬਾ ਜੀ, ਇਹਨਾਂ ਨੂੰ ਮੈਂ ਕਿਹਾ ਵੀ ਦੇਖੋ ਤੁਸੀਂ ਨਿੱਕੇ ਹੋ, ਤੁਹਾਡਾ ਹੱਕ ਪਹਿਲਾਂ, ਤੁਸੀਂ ਜਿਹੜੀ ਜਿਹੜੀ ਚੀਜ਼ ਲੈਣੀ ਹੈ ਲੈ ਲਓ। ਕਹਿੰਦਾ ਤਿੰਨੇ ਜਣੇ ਕਹਿੰਦੇ ਭਰਾ ਤੂੰ ਜੋ ਸੋ ਸਾਨੂੰ ਦੇ ਦੇਗਾ ਸਾਨੂੰ ਮਨਜ਼ੂਰ ਹੈ। ਹੈ ਫਿਰ ਕਹਿੰਦਾ ਬਾਬਾ ਜੀ ਸਾਡੇ ਘਰ ਪਤਾ ਲੱਗਾ ਹੀ ਨਹੀਂ ਕਿਸੇ ਨੂੰ ਅਜੇ ਤੱਕ ਵੀ ਅਸੀਂ ਵੱਖਰੇ ਹੋ ਗਏ। ਕਲੇਸ਼ ਪਿਆ ਹੀ ਨਹੀਂ, ਕਿਹੜੀ ਕਹਿੰਦੋ, ਕਿਉਂਕਿ ਮਨ ਵਿੱਚ ਸ਼ਾਂਤੀ ਕਿੰਨੀ ਸੋਹਣੀ ਗੱਲ ਗਈ। ਕਹਿੰਦੇ ਅਸੀਂ ਚੌਂ ਭਰਾਵਾਂ ਨੇ ਕਿਹਾ ਵੀ ਦੇਖੋ ਵੰਡ ਲਈਏ, ਪਰ ਇਹ ਗੱਲ ਪੱਲੇ ਬੰਨਿਓ, ਜਿਹਦੇ ਭਾਗਾਂ 'ਚ ਜੋ ਲਿਖਿਆ ਉਹਨੂੰ ਉਹ ਕੁਛ ਹੀ ਮਿਲਣਾ। ਜੇ ਆਪਾਂ ਕਹਿਣਾ ਚੰਗੀ ਜ਼ਮੀਨ ਲੈ ਲਈਏ ਤਾਂ ਆਪਾਂ ਚੰਗੀ ਜ਼ਮੀਨ ਲੈ ਲਈਏ, ਜੇ ਸਾਡੇ ਕਰਮ ਹੀ ਮਾੜੇ ਹੋਣਗੇ ਚੰਗੀ ਜ਼ਮੀਨ ਚੁੱਗਣੇ ਕੱਖ ਨਹੀਂ, ਅਤੇ ਜੇ ਸਾਡੇ ਕਰਮ ਚੰਗੇ ਹੋਣਗੇ ਤਾਂ ਕਹਿੰਦਾ ਮਾੜੀ 'ਚ ਵੀ ਉੱਗ ਪੈਣਾ ਹੈ। ਕਹਿੰਦਾ ਅਸੀਂ ਕਿਸੇ ਨੇ ਲੜਾਈ ਨਹੀਂ ਕੀਤੀ, ਅਸੀਂ ਆਰਾਮ ਨਾਲ ਵੱਖਰੇ ਵੱਖਰੇ ਹੋ ਗਏ ਵੀ ਜੋ ਭਾਗਾਂ 'ਚ ਲਿਖਿਆ ਮਿਲਣਾ ਦੋ ਹੀ ਹੈ। ਦੇਖੋ ਉਹਨਾਂ ਦੇ ਅੰਦਰ ਚਾਅ ਵੀ ਬਾਬਾ ਜੀ ਆ ਰਿਹਾ, ਆਪਾਂ ਸਾਰਿਆਂ ਇਕੱਠਿਆਂ ਬਹਿ ਕੇ ਮਿਲਣਾ ਹੈ। ਪਰ ਭਾਈ ਜੇ ਕਿਤੇ ਲੜੇ ਹੁੰਦੇ ਤੇ ਮਨ 'ਚ ਸ਼ਾਂਤੀ ਨਾ ਹੁੰਦੀ ਤੇ ਕਦੀ ਇਕੱਠੇ ਬਹਿ ਸਕਦੇ ਸੀ? ਉਹ ਚੀਜ਼ ਇੱਥੇ ਆ ਕਿ ਜਦੋਂ ਤੁਸੀਂ ਗੁਰੂ ਦੇ ਚਰਨਾਂ 'ਚੋਂ ਝੂਠੀ ਦਾਤ ਮੰਗਣ ਆਉਂਦੇ ਹੋ, ਤੁਸੀਂ ਗੁਰੂ ਲੱਗੇ ਬਹਿ ਨਹੀਂ ਸਕਦੇ। ਮਨ ਕਰਕੇ ਤਨ ਕਰਕੇ ਬੈਠੇ ਹੋ, ਪਰ ਮਨ ਗੁਰੂ ਚਰਨਾਂ 'ਚ ਨਹੀਂ ਟਿਕਦਾ। ਮਨ ਕੀ ਕਹਿੰਦਾ? ਕਹਿੰਦਾ ਗੁਰੂ ਜੀ ਫਾਇਦਾ ਕੀ ਹੈ, ਆ ਮੈਨੂੰ ਤੇ ਸੁੱਖ ਨਾਲ 5-7 ਦਿਨ ਹੋ ਗਏ ਨੇ ਮੱਥਾ ਟੇਕਣ ਦੇ, ਉਹਨੂੰ ਕੰਮ ਤੇ ਮੇਰਾ ਬਣਿਆ ਹੀ ਕੋਈ ਨਹੀਂ ਅਜੇ ਤੱਕ। ਇਹਦਾ ਮਤਲਬ ਉਹਦੀ ਸੁਰਤ ਜਿਹੜੀ ਹੈ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦੀ ਪਈ, ਤੇ ਗੁਰੂ ਦੇ ਚਰਨਾਂ ਸੁਰਤ ਜੁੜਦੀ ਕਿਹਦੀ ਹੈ? ਜਿਹੜਾ ਕੀ ਕਹਿੰਦਾ, ਕਹਿੰਦਾ ਗੁਰੂ ਜੀ ਕਿਰਪਾ ਕਰੋ, ਇਹ ਸੰਸਾਰ ਦੀਆਂ ਦਾਤਾਂ ਤੇ ਜੋ ਭਾਗਾਂ 'ਚ ਲਿਖੀਆਂ ਉਹੀ ਮਿਲਣੀਆਂ, ਤੇ ਕਿਰਪਾ ਕਰੋ ਵੀ ਤੁਹਾਡੇ ਸ਼ਬਦ ਦੀ ਸੋਝੀ ਆ ਜਾਵੇ ਤੇ ਮੇਰੀ ਸੁਰਤ ਤੁਹਾਡੇ ਸ਼ਬਦ ਨਾਲ ਜੁੜ ਜਾਵੇ, ਮੇਰੀ ਸੁਰਤ ਬਣ ਜਾਏ ਸੂਈ, ਤੁਹਾਡਾ ਸ਼ਬਦ ਬਣ ਜਾਏ ਧਾਗਾ, ਠੀਕ, ਤੇ ਜਿਹੜੀ ਮੇਰੀ ਆਤਮਿਕ ਰੂਪੀ ਲੀਰ ਉਸ ਪਰਮਾਤਮਿਕ ਰੂਪੀ ਥਾਨ ਨਾਲੋਂ ਪਾਟੀ ਆ ਨਾ, ਕਿਤੇ ਕਿਰਪਾ ਕਰ ਜੋ ਦੁਬਾਰਾ ਸਿਲ ਜਾਏ, ਇਕੱਠੀ ਹੋ ਜਾਏ, ਠੀਕ ਹੈ। ਆਹ ਦਾਤ ਆਪਾਂ ਮੰਗੀਏ, ਫਿਰ ਦੇਖੋ ਆਨੰਦ, ਫਿਰ ਆਪ ਜੀ ਦੇਖੋਗੇ ਕਿ ਆਪ ਜੀ ਨੂੰ ਜਿੱਥੇ ਮਰਜ਼ੀ ਬੈਠੇ ਹੋਏ ਤੁਰੇ ਫਿਰਿਓ, ਆਪ ਜੀ ਨੂੰ ਗੁਰਬਾਣੀ ਯਾਦ ਰਹਿਣ ਲੱਗ ਪੈਗੀ, ਆਪ ਜੀ ਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪੈਗੀ। ਕਿਤੋਂ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲਈ ਜੇ ਕੋਏ, ਪਾਛੇ ਪਾਉ ਨਾ ਦੀਜੀਏ। ਜਦੋਂ ਨਾ ਸਾਡਾ ਸੰਸਾਰੀ ਕੰਮ ਨਹੀਂ ਬਣਦਾ, ਸਾਡੇ ਪੈਰ ਪਿੱਛੇ ਪੈਂਦੇ, ਕੀ ਕਹੀਦਾ, ਛੱਡ ਯਾਰ ਕੋਈ ਹੋਰ ਲੱਭੀਏ, ਉਦੋਂ ਪੈਰ ਪਿੱਛੇ ਪੈਂਦੇ ਆ ਤੇ ਕੀ ਹੁੰਦਾ, ਕਹਿੰਦੇ ਫਿਰ ਗੱਲ ਨਹੀਂ ਬਣਦੀ। ਪਰ ਤੂੰ ਮਨ ਬਿਰਤੀ ਬਣਾ ਵੀ ਨਾਲ ਕਿਸੇ ਨੂੰ ਲੈ ਕੇ ਨਾ, ਝੂਠੀ ਸੋਚ ਝੂਠੀ ਮੰਗ ਲੈ ਕੇ ਨਾ, ਫਿਰ ਕੀ ਹੋਏਗਾ, ਆਪਣੇ ਮਨ 'ਚ ਧਾਰ ਕੇ ਆ ਅੱਗੇ ਹੋਏ ਸੋਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪਦੇ ਚਰਨਾਂ 'ਚ ਆ ਗਿਆ, ਹੁਣ ਜੋ ਹੁੰਦਾ ਹੋਵੇ ਤੁਹਾਡੀ ਖੁਸ਼ੀ ਹੈ, ਮੈਨੂੰ ਤਾਂ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਮੈਨੂੰ ਝੂਠੀ ਦਾਤ ਨਹੀਂ ਚਾਹੀਦੀ। ਐਸੀ ਬਿਰਤੀ ਬਣਾ ਕੇ ਦੇਖਿਓ। ਤਾਂ ਉਹਨਾਂ ਨੇ ਕਿਹਾ ਪੰਜ ਤੱਤ ਕੀ ਕਰ ਮਿਰਗਾਨੀ, ਕਹਿੰਦੇ ਇਹਨਾਂ ਪੰਜ ਤੱਤਾਂ ਦੇ ਸਰੀਰ ਨੂੰ, ਕਹਿੰਦਾ ਆਪਾਂ ਸਰੀਰਕ ਮੋਹ ਨੂੰ ਆਪਣੇ ਪੈਰਾਂ ਹੇਠ ਲਿਆ, ਕਹਿੰਦਾ ਭਾਵ ਇੱਥੇ ਕੰਟਰੋਲ ਕਰ, ਇਹਨੂੰ ਵਸ 'ਚ ਲਿਆ ਆਪਣੇ, ਔਰ ਉੱਤੇ ਬਹਿ ਜਾ। ਦੇਖੋ ਮਿਰਗਾਨੀ ਬਣਾ, ਆਸਣ ਬਣਾ ਤੇ ਮਨਾ ਉੱਤੇ ਬਹਿ ਜਾ। ਕਹਿੰਦਾ ਫਿਰ ਕਿਉਂ? ਕਹਿੰਦਾ ਜਿੱਦਣ ਤੂੰ ਸਰੀਰਕ ਮੋਹ ਨੂੰ ਥੱਲੇ ਨੱਪ ਕੇ ਉੱਥੇ ਬਹਿ ਗਿਆ ਨਾ, ਫਿਰ ਤੇਰੀ ਗੱਲ ਬਣਨੀ ਆ। ਕਿਹੜੀ ਗੱਲ ਕਰਨੀ? ਗੁਰ ਕੇ ਮਾਰਗ ਚੱਲੇ। ਕਹਿੰਦਾ ਫਿਰ ਤੇਰੀ ਮਨ ਬਿਰਤੀ ਗੁਰੂ ਦੇ ਮਾਰਗ ਤੇ ਚੱਲਣੀ ਹੈ, ਤੇ ਜਿੰਨਾ ਚਿਰ ਇਹ ਤੇਰੇ ਵੱਸ 'ਚ ਨਹੀਂ ਆਇਆ ਨਾ, ਉਨਾ ਚਿਰ ਤੇਰੀ ਮਨ ਬਿਰਤੀ ਗੁਰੂ ਦੇ ਮਾਰਗ ਤੇ ਨਹੀਂ ਚੱਲਣੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਦਇਆ ਫੋਹਰੀ ਕਾਇਆ ਕਰ ਤੁਹੀ, ਠੀਕ ਹੈ, ਕਾਇਆ ਸਰੀਰ ਕਰ ਤੁਹੀ, ਤੁਸੀਂ ਕਿਹਨੂੰ ਕਹਿੰਦੇ ਆ? ਤੁਸੀਂ ਦੇਖਿਆ ਜੋਗੀ ਲੋਕ ਧੂਣੀ ਦਿਖਾਉਂਦੇ ਆ, ਲੱਕੜਾਂ ਇਕੱਠੀਆਂ ਕਰਕੇ ਨਾ, ਲੱਕੜਾਂ ਇਕੱਠੀਆਂ ਜਦੋਂ ਕਰਨ ਡਿਆ ਹੁੰਦੇ ਨੇ, ਕਿਸੇ ਨੇ ਜੋਗੀ ਨੂੰ ਪੁੱਛਿਆ ਕੀ ਕਰਦੇ ਹੋ? ਆਹਨਾ ਧੂਣੀ ਦਿਖਾਉਣ ਲੱਗਾ। ਇਹਦਾ ਮੈਂ ਲੱਕੜਾਂ ਇਕੱਠੀਆਂ ਕਰਨਾ ਉਹਨੂੰ ਧੂਣੀ ਕਹਿੰਦੇ ਹੋ? ਤੇ ਇੱਥੇ ਕਬੀਰ ਜੀ ਕਹਿੰਦੇ, ਕਹਿਣ ਲੱਗੇ ਕਾਇਆ ਕਰ ਤੁਹੀ, ਕਹਿੰਦੇ ਜਿਹੜਾ ਸਰੀਰਕ ਮੋਹ ਆ ਨਾ, ਉਹਦਾ ਸਰੀਰ ਆ, ਕਹਿੰਦੇ ਇਹਨੂੰ ਧੂਣੀ ਬਣਾ ਲਾ, ਇਹਨੂੰ ਧੂਣੀ ਬਣਾ ਲਾ। ਆਹਦਾ ਫਿਰ ਕੀ ਕਰਾਂ? ਆਹਦਾ ਦਿਸ਼ਟ ਕੀ ਅਗਨ ਜਲਾਵੇ, ਕਹਿੰਦੇ ਇਸ ਸਰੀਰ ਨੂੰ ਧੂਣੀ ਬਣਾ ਕੇ ਨਾ, ਇਹਦੇ ਅੰਦਰ ਦ੍ਰਿਸ਼ਟ, ਦ੍ਰਿਸ਼ਟ ਕੀ ਹੈ? ਉਸ ਪਰਮਾਤਮਾ ਨੂੰ ਇੱਕ ਨਜ਼ਰ ਵਿੱਚ ਵੇਖਣ ਵਾਲੀ ਮਾਨਸਿਕ ਦ੍ਰਿਸ਼ਟੀ, ਮਾਨਸਿਕ ਅਵਸਥਾ, ਉਹਨੂੰ ਦ੍ਰਿਸ਼ਟ ਕਹਿੰਦੇ ਆ। ਕਹਿੰਦੇ ਉਸ ਪਰਮਾਤਮਾ ਨੂੰ ਇੱਕ ਨਜ਼ਰ ਵਿੱਚ, ਇੱਕ ਨਜ਼ਰ ਦਾ ਮਤਲਬ ਕੀ ਹੈ ਕਿ ਸਾਰੀ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਇੱਕ ਰੂਪ 'ਚ ਨਜ਼ਰ ਆਵੇ। ਜਿੱਦਾਂ ਭਗਤ ਨਾਮਦੇਵ ਜੀ ਨੇ ਕਿਹਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਇਸ ਅਵਸਥਾ 'ਚ ਜਾਣ ਲਈ ਕੀ ਕਰ? ਦ੍ਰਿਸ਼ਟ ਕੀ ਅਗਨ ਜਲਾਵੇ। ਹੁਣ ਤੁਸੀਂ ਸਾਹ ਲੱਕੜਾਂ ਇਕੱਠੀਆਂ ਕਰ ਲਈਆਂ, ਹੁਣ ਅੱਗ ਜਲਾਊ ਤੇ ਤਾਂ ਹੀ ਰੱਖ ਬਣੂਗੀ, ਬਿਨਾਂ ਅੱਗ ਜਲਾਇਆ ਰੱਖ ਤੇ ਨਹੀਂ ਨਾ ਬਣਨੀ। ਤੇ ਇੱਥੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਵੀ ਤੂੰ ਇਸ ਸਰੀਰਕ ਰੂਪੀ ਧੂਣੀ ਦੇ ਅੰਦਰ ਉਸ ਪਰਮਾਤਮਾ ਨੂੰ ਇੱਕ ਰੂਪ ਚ ਦੇਖਣ ਵਾਲੀ ਅੰਦਰ ਅੱਗ ਬਾਲਣਾ, ਅੰਦਰ ਅੱਗ ਬਾਲਣਾ ਤੇ ਕੀ ਕਰ ਫਿਰ ਦਇਆ ਫਾਰੀ। ਹੁਣ ਧਿਆਨ ਦਿਓ, ਜਦੋਂ ਉਹਨੇ ਜੋਗੀ ਨੇ ਨਾ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਦਿੱਤੀ ਤੇ ਅੱਗ ਬਾਲਣਾ ਕੀ ਹੋਇਆ, ਧੂੰਆਂ ਨਿਕਲਿਆ। ਧੂੰਆਂ ਨਿਕਲਣ ਨਾਲ ਕੀ ਹੁੰਦਾ, ਉਹ ਜਿੰਨੀ ਲੱਕੜੀ ਆ ਬਲ ਬਲ ਕੇ ਸਾਰੀ ਰਾਖ ਬਣ ਜਾਂਦੀ ਆ। ਫਿਰ ਉਹ ਕੀ ਕਰਦਾ ਜੋਗੀ, ਤੁਸੀਂ ਦੇਖਿਆ ਜਿਹਨਾਂ ਕੋਲ ਡੰਗਰ ਨੇ ਉਹਨਾਂ ਨੇ ਵੱਡੀਆਂ ਵੱਡੀਆਂ ਨਾ ਫੋੜੀਆਂ ਜਿਹੀਆਂ ਬਣਾਈਆਂ ਡੰਗਰਾਂ ਦਾ ਗੋਬਰ ਇਕੱਠਾ ਕਰਨ ਲਈ, ਉਹਨੂੰ ਫੋੜੀ ਕਹਿੰਦੇ। ਜਿਹੜੇ ਜੋਗੀ ਨੇ ਨਾ ਉਹਨਾਂ ਕੋਲ ਨਿੱਕੀ ਜਿਹੀ ਫੋੜੀ ਹੁੰਦੀ ਹੈ, ਉਹਨਾਂ ਨੇ ਆਪਣੇ ਥੈਲੇ 'ਚ ਪਾਈ ਹੁੰਦੀ। ਕਦ ਲਈ, ਉਹ ਜਦੋਂ ਰਾਖ ਬਣਦੀ ਹੈ ਨਾ ਤਾਂ ਰਾਖ ਫੋੜੀ ਨਾਲ ਇਕੱਠੀ ਕਰਦੇ ਆ, ਠੀਕ ਹੈ, ਇਕੱਠੀ ਕਰਕੇ ਨਾ ਉਹ ਰਾਖ ਆਪਣੇ ਥੈਲੇ 'ਚ ਪਾ ਲੈਂਦੇ ਆ ਆਪਣੇ ਉੱਤੇ ਲਾਉਣ ਲਈ। ਤੇ ਇੱਥੇ ਫਿਰ ਗੁਰੂ ਜੀ ਕੀ ਕਹਿੰਦੇ ਆ, ਕਹਿਣ ਲੱਗੇ ਇੱਦਾਂ ਕਰ, ਜਦੋਂ ਤੂੰ ਸਰੀਰ ਨੂੰ ਧੂਣੀ ਬਣਾਏਗਾ ਇਹਦੇ ਅੰਦਰ ਇੱਕ ਦ੍ਰਿਸ਼ਟ ਵਿੱਚ ਪਰਮਾਤਮਾ ਨੂੰ ਵੇਖਣ ਲਈ, ਇੱਕ ਨਜ਼ਰ ਵਿੱਚ ਪਰਮਾਤਮਾ ਨੂੰ ਵੇਖਣ ਲਈ ਅੰਦਰ ਅੱਗ ਜਲਾਵੇਗਾ, ਆਂਦਾ ਫਿਰ ਕੀ ਹੋਏਗਾ, ਆਂਦਾ ਜਿੱਦਾਂ ਉਹਦੇ ਅੰਦਰੋਂ ਰਾਖ ਬਣੀ ਉਦਾਂ ਤੇਰੇ ਅੰਦਰੋਂ ਚੰਗੇ ਗੁਣ ਪੈਦਾ ਹੋਣਗੇ, ਚੰਗੇ ਗੁਣ ਪੈਦਾ ਹੋਣਗੇ। ਆਂਦਾ ਫਿਰ ਕਿਉਂ, ਦਇਆ ਫੋੜੀ, ਕਹਿੰਦੇ ਜਿੱਦਾਂ ਉਹ ਜੋਗੀ ਇੱਕ ਫੋੜੀ ਨਾਲ ਰਾਖ ਇਕੱਠੀ ਕਰਦਾ, ਕਹਿੰਦਾ ਫਿਰ ਤੇਰੇ ਮਨ 'ਚ ਦਇਆ ਪੈਦਾ ਹੋਣੀ ਚਾਹੀਦੀ ਹੈ। ਉਹ ਤੇਰੀ ਦਇਆ ਫੋੜੀ ਦੀ ਨਹੀਂ ਆ, ਉਹ ਤੇਰੀ ਦਇਆ ਚੰਗੇ ਗੁਣਾਂ ਨੂੰ ਇਕੱਠਾ ਕਰ ਸਕਦੀ ਹੈ। ਜੇ ਤੇਰੇ ਮਨ 'ਚ ਦਇਆ ਨਹੀਂ ਨਾ ਤੇ ਜਿੰਨੀ ਮਰਜ਼ੀ ਤੂੰ ਵਾਹਿਗੁਰੂ ਵਾਹਿਗੁਰੂ ਕਰ ਲਈ, ਤੇਰੇ ਅੰਦਰੋਂ ਚੰਗੇ ਗੁਣ ਇਕੱਠੇ ਨਹੀਂ ਹੋ ਸਕਦੇ। ਚੰਗੇ ਇਕੱਠੇ ਗੁਣ ਇਕੱਠੇ ਕਰਨ ਲਈ ਦਇਆ ਜ਼ਰੂਰੀ ਹੈ। ਆਪਾਂ ਕੀ ਕਰ ਬੈਠੇ, ਆਪ ਜੀ ਬਣ ਚੁੱਪੜੋ। ਇੱਕ ਜਗ੍ਹਾ ਤੇ ਮਨ ਬਿਰਤੀ ਗੁਰੂ ਸਾਹਿਬ ਨੇ ਚੰਨ 'ਚ ਕਹਿਣ ਲੱਗੀ, ਕਹਿੰਦੇ ਕਿ ਗੁਰੂ ਜੀ ਕਿਰਪਾ ਕਰੋ, ਮੈਂ ਨਾਮ ਸਿਮਰਨ ਬੜਾ ਕਰਦਾ। ਗੁਰਸਿੱਖ ਪਹਿਲਾਂ ਕਹਿਣ ਲੱਗਾ, ਮੈਂ ਨਾਮ ਸਿਮਰਨ ਬੜਾ ਕਰਦਾ ਪਰ ਤੂੰ ਮੇਰਾ ਜਿਹੜਾ ਮਨ ਆ ਨਾ ਨਾਮ ਨੂੰ ਪ੍ਰਵਾਨ ਨਹੀਂ ਕਰਦਾ, ਐਕਸੈਪਟ ਨਹੀਂ ਕਰਦਾ, ਟਿਕਦਾ ਨਹੀਂ ਮਨ ਦੇ ਅੰਦਰ। ਤੇ ਗੁਰੂ ਜੀ ਜਵਾਬ ਦੇਣ ਲੱਗੇ, ਕਹਿੰਦੇ ਟਿਕ ਜੂਗਾ। ਤੇ ਪੁੱਛਦਾ ਮਨ, ਗੁਰੂ ਜੀ ਕਿਵੇਂ ਟਿਕੂਗਾ? ਤੇ ਦੇਖੋ ਕੀ ਲਿਖਿਆ ਬਾਣੀ 'ਚ, ਕਹਿੰਦੇ ਜੀ ਦਇਆ ਪ੍ਰਵਾਨ, ਜੀ ਦਇਆ ਪ੍ਰਵਾਨ। ਕਹਿੰਦੇ ਜੀਆਂ ਤੇ ਦਇਆ ਕਰਿਆ ਕਰ, ਜਿਹਦੇ ਤੇਰੇ ਮਨ 'ਚ ਦਇਆ ਆ ਗਈ ਨਾ ਫਿਰ ਤੇਰਾ ਮਨ ਇਸ ਸ਼ਬਦ ਨੂੰ ਪ੍ਰਵਾਨ ਕਰ ਲੇਗਾ। ਜਿੰਨਾ ਚਿਰ ਮਨ 'ਚ ਦਇਆ ਨਹੀਂ ਨਾ ਉਹਨਾਂ ਚਿਰ ਸ਼ਬਦ ਨੂੰ ਮਨ ਪ੍ਰਵਾਨ ਨਹੀਂ ਕਰ ਸਕਦਾ, ਮਨ ਬਿਰਤੀ ਪ੍ਰਵਾਨ ਨਹੀਂ ਕਰਦੀ। ਸੱਚ ਜੇ ਜਿੱਥੇ ਕ੍ਰੋਧ ਆ ਉੱਥੇ ਨਾਮ ਦਾ ਵਾਸਾ ਨਹੀਂ ਹੈ, ਤੇ ਜਿੱਥੇ ਦਇਆ ਆ ਉੱਥੇ ਨਾਮ ਆਪੇ ਟਿਕ ਜਾਂਦਾ। ਤੇ ਕੀ ਲਿਖਿਆ, ਦਇਆ ਫੌੜੀ। ਕਹਿਣ ਲੱਗੇ ਜਿਹੜੀ ਦਇਆ ਨਾ ਇਹ ਫੌੜੀ ਹੈ। ਕਹਿੰਦਾ ਭਾਵ ਜਿੱਦਾਂ ਫੌੜੀ ਨਾਲ ਰਾਹ ਇਕੱਠੀ ਕਰਦੇ ਆ, ਕਹਿੰਦੇ ਫਿਰ ਤੂੰ ਦਇਆ ਨਾਲ ਗੁਣ ਇਕੱਠੇ ਕਰ ਲੇਗਾ। ਹੁਣ ਧਿਆਨ ਦਿਓ, ਉਹਨੇ ਰਾਹ ਇਕੱਠੀ ਕਰ ਲਈ, ਰਾਹ ਇਕੱਠੀ ਕੀਤੀ ਕਰ ਲਈ ਉਹਨੇ ਆਪਣੇ ਸਰੀਰ ਤੇ ਮਲਣ ਲਈ, ਸਰੀਰ ਤੇ ਮਲ ਲਈ, ਉਹਦਾ ਰੂਪ ਹੀ ਹੋਰ ਹੋ ਗਿਆ। ਤੇ ਗੁਰੂ ਜੀ ਕਹਿੰਦੇ ਜਿਹਦੇ ਮਨ 'ਚ ਦਇਆ ਨਾ ਉਹ ਚੰਗੇ ਗੁਣ ਇਕੱਠੇ ਕਰ ਲੈਂਦਾ, ਤੇ ਜਦੋਂ ਆਪਣੇ ਮਨ ਰੂਪੀ ਸਰੀਰ ਤੇ ਗੁਣ ਹੀ ਗੁਣ ਪਾ ਲੈਂਦਾ ਨਾ ਉਹਦਾ ਸੁਭਾਅ ਹੀ ਹੋਰ ਹੋ ਜਾਂਦਾ, ਰੂਪ ਹੀ ਹੋਰ ਹੋ ਜਾਂਦਾ, ਉਹਦੀ ਦਿੱਖ ਹੀ ਹੋਰ ਹੋ ਜਾਂਦੀ ਹੈ। ਠੀਕ ਆ, ਸੱਚ ਜੇ ਜਿਹਦੇ ਅੰਦਰ ਦਇਆ ਆ ਉਹਦੀ ਸੋਚ ਹੀ ਹੋ ਰਿਹਾ, ਉਹਦੀ ਮਨ ਬਿਰਤੀ ਹੋ ਰਿਹਾ, ਇੱਕ ਦਇਆਵਾਨ ਇਨਸਾਨ ਆ, ਠੀਕ ਹੈ, ਤੁਰਿਆ ਜਾ ਰਿਹਾ, ਦਇਆ ਮਨ 'ਚ। ਇੱਕ ਮੰਗਤਾ ਤੁਰਿਆ ਆਉਣ ਡਿਆ, ਪਾਟੇ ਕੱਪੜੇ ਪਏ ਆ, ਪੰਜ ਸੱਤ ਦਸ ਜਾਣੇ ਨੂੰ ਗਾਲਾਂ ਕੱਢ ਕੇ ਉਹ ਪਰਾਂ ਕਰੇ ਪਰਾਂ ਬਹੁ ਆਉਣ ਡੀ ਤੇਰੇ ਕੋਲੋਂ, ਕਿਉਂਕਿ ਮਨ 'ਚ ਕਰੋਧ ਆ। ਠੀਕ, ਤੇ ਇਹ ਕੀ ਕਰਦਾ, ਇਹ ਉਹਦੇ ਕੋਲ ਜਾ ਕੇ ਨਾ ਤੈਨੂੰ ਹੱਥ ਜੋੜ ਕੇ ਕੀ ਕਹਿੰਦਾ, ਦਇਆਵਾਨ ਆ, ਤੇ ਕੀ ਕਹਿੰਦਾ ਹੱਥ ਜੋੜ ਕੇ, ਕਹਿੰਦਾ ਗੱਲ ਸੁਣੋ ਮੇਰੇ ਮਾਲਕੋ, ਦੱਸੋ ਕਿੱਥੇ ਜਾਣਾ ਜੇ? ਉਹ ਕਹਿੰਦਾ ਨਹੀਂ ਜਾਣਾ ਕਿਤੇ ਨਹੀਂ, ਮੈਨੂੰ ਤਾਂ ਐਵੇਂ ਥੋੜੇ ਜਿਹੇ ਪੈਸੇ ਯਾਰ ਚਾਹੀਦੇ ਸੀਗੇ ਤੇ ਮੈਂ ਇਹਨਾਂ ਕੋਲ ਮੰਗੇ, ਮੈਂ ਸ਼ੇਰ ਦਾ ਭੁੱਖਾ ਹੈ। ਤੂੰ ਹੱਥ ਜੋੜ ਕੇ ਕਹਿੰਦਾ ਕਿੰਨੇ ਪੈਸੇ ਚਾਹੀਦੇ ਆ, ਕਿੰਨੇ ਪੈਸੇ ਚਾਹੀਦੇ ਆ? ਤੇ ਧਿਆਨ ਦਿਓ, ਕਹਿੰਦਾ ਤੂੰ ਜਿੰਨੇ ਦੇ ਸਕਦਾ। ਤਾਂ ਗੁਆਚ ਕੇ ਕਹਿੰਦਾ ਤੇਰੀ ਕਿਰਪਾ ਨਾਲ, ਦੇਖੋ ਮੰਗਤੇ ਨੂੰ ਕਹਿ ਰਿਹਾ, ਕਹਿੰਦਾ ਤੇਰੀ ਕਿਰਪਾ ਨਾਲ ਜਿੰਨੇ ਤੂੰ ਲੈਣੇ ਚਾਹੁੰਦਾ ਨਾ ਤੇਰੀ ਕਿਰਪਾ ਚਾਹੀਦੀ ਹੈ, ਮੈਂ ਉਹਨੇ ਦੇਣ ਜੋਗੇ ਹੋ ਜਾਣਾ। ਮੰਗਤੇ ਨੂੰ ਕਹਿ ਰਿਹਾ ਕਿਉਂਕਿ ਮਨ 'ਚ ਦਇਆ ਹੈ ਨਾ, ਮੰਗਤੇ ਨੂੰ ਕਹਿ ਰਿਹਾ। ਤੇ ਮੰਗਦਾ ਕਹਿੰਦਾ, ਕਹਿੰਦਾ ਭਾਈ ਸਾਹਿਬ ਜ਼ਿਆਦਾ ਨਹੀਂ ਰੋਟੀ ਖਾਣੀ, ਰੁਪਈਏ 50-100 ਦੇ ਦਿਓ, ਹੋਰ ਕੀ ਹੈ। ਤੱਗੋਂ ਹੱਸਦਾ ਕਹਿੰਦਾ ਮੰਗੇ ਤੇ ਕੁਛ ਵੀ ਨਹੀਂ, ਹੈਂ, ਆ ਲਓ 100 ਰੁਪਈਆ ਲੈ ਲਓ। ਦਇਆ ਆਇਆ, ਦਇਆ ਕਰਕੇ ਨਾ ਉਹਨੂੰ ਮੰਗਤਾ ਰੱਬ ਦਾ ਰੂਪ ਨਜ਼ਰ ਆਉਣ ਡਿਆ। ਠੀਕ ਹੈ ਨਾ, ਕਹਿੰਦਾ ਪਤਾ ਨਹੀਂ ਤੂੰ ਕੌਣ ਆ। ਕਿਹੜੀ ਗੱਲੋਂ, ਦਇਆ ਹੈ ਮਨ 'ਚ, ਦਇਆ ਬੜੀ ਵੱਡੀ ਚੀਜ਼ ਆ। ਇੱਥੇ ਫਿਰ ਉਹਨਾਂ ਨੇ ਕੀ ਕੀਤਾ, ਦਇਆ ਫੌਰੀ, ਕਹਿੰਦੇ ਉਹ ਧਿਆਨ ਕਰੀ ਜਿਹੜੀ ਦਇਆ ਨਾ ਉਹਨੂੰ ਫੌੜੀ ਬਣਾ ਕੇ ਚੰਗੇ ਗੁਣ ਇਕੱਠੇ ਕਰ ਲਵੀ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿਣ ਲੱਗੇ ਤਿਸਕਾ ਭਉ ਲੈ ਰਿਦ ਅੰਤਰ ਚੌ ਯੁਗ ਤਾੜੀ ਲਾਏ। ਤਿਸਕਾ ਭਉ, ਭਉ ਕਹਿੰਦੇ ਪ੍ਰੇਮ, ਕਹਿੰਦੇ ਫਿਰ ਜਦੋਂ ਚੰਗੇ ਗੁਣ ਇਕੱਠੇਗਾ ਨਾ, ਇਕੱਠੇ ਕਰੇਗਾ, ਹਨਾ, ਫਿਰ ਕਿਉਂ? ਕਹਿੰਦੇ ਫਿਰ ਤੇਰੇ ਹਿਰਦੇ ਅੰਦਰ ਉਸ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਊਗਾ, ਉਹਦੇ ਅੰਦਰ ਤੇਰੇ ਅੰਦਰ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਊਗਾ। ਤੇ ਬਾਣੀ ਚ ਲਿਖਿਆ ਵੀ ਹੈ, ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਊਗਾ। ਜਦੋਂ ਪ੍ਰੇਮ ਪੈਦਾ ਹੋਊਗਾ ਤੇਰੇ ਅੰਦਰ, ਤਾਂ ਫਿਰ ਕਿਉਂ? ਕਹਿੰਦਾ ਹੋਣਾ ਕੀ ਹੈ? ਚੌਂ ਯੁੱਗ ਤਾੜੀ ਲਵੇ। ਚੌਂ ਯੁੱਗ ਦਾ ਮਤਲਬ ਕੀ ਹੈ? ਕਹਿੰਦੇ ਚੌਂ ਯੁੱਗਾਂ ਦੇ ਵਿੱਚ ਅਟਲ ਰਹਿਣ ਵਾਲਾ, ਜਿਹ ਚ ਤਬਦੀਲੀ ਨਹੀਂ ਆਈ, ਯੁੱਗ ਬਦਲੇ ਪਰ ਉਹ ਪਰਮਾਤਮਾ ਨਹੀਂ ਬਦਲਿਆ, ਉਹ ਪ੍ਰਕਾਸ਼ ਨਹੀਂ ਬਦਲਿਆ। ਇਹਦਾ ਮਤਲਬ ਚੌਂ ਯੁੱਗ ਦਾ ਮਤਲਬ ਸਦਾ ਅਟਲ, ਇੱਕ ਰੂਪ ਚ ਰਹਿਣ ਵਾਲਾ। ਤਾੜੀ ਲਾਏ ਕੀ ਕਹਿਣ ਲੱਗੇ? ਕਹਿਣ ਲੱਗੇ ਫਿਰ ਤੇਰੀ ਮਨ ਬਿੱਤੀ ਉਹਦਾ ਅਟਲ ਅਕਾਲ ਪੁਰਖ ਪਰਮਾਤਮਾ ਹੈ ਨਾ, ਕਹਿੰਦੇ ਫਿਰ ਹਮੇਸ਼ਾ ਤੇਰੀ ਮਨ ਬਿੱਤੀ ਉਹਦੇ ਨਾਲ ਜੁੜੀ ਰਹੇਗੀ। ਤਾੜੀ ਲਾਏ ਦਾ ਮਤਲਬ ਕੀ ਹੈ? ਮਨ ਬਿੱਤੀ ਜੁੜੀ ਰਹੇਗੀ। ਕਹਿੰਦੇ ਫਿਰ ਤੇਰੇ ਅੰਦਰ ਦੀ ਅਵਸਥਾ ਪਰਮਾਤਮਾ ਨਾਲ ਜੁੜੀ ਰਹੇਗੀ। ਠੀਕ ਹੈ, ਵਿਚਾਰ ਕਰਨੀ ਹੈ ਸਾਰੀ। ਜਦੋਂ ਵਿਚਾਰ ਕਰੋਗੇ ਨਾ, ਦੇਖੋ ਇੱਕ ਜਗ੍ਹਾ ਤੇ ਕਬੀਰ ਜੀ ਹੋਰ ਬੜੀ ਵੱਡੀ ਗੱਲ ਕਹਿੰਦੇ, ਕਹਿੰਦੇ ਕਬੀਰ ਜੱਗ ਕਾਜਲ ਕੀ ਕੋਠੜੀ ਅੰਧ ਪਰੇ ਤੇ ਸਮਾਹੇ। ਕਹਿੰਦੇ ਮਨਾ ਗੱਲ ਸੁਣ ਲਾ, ਜਿਹੜਾ ਸੰਸਾਰਿਕ ਮੋਹ ਆ ਨਾ, ਇਹ ਐਸਾ ਆ ਜਿਵੇਂ ਸਾਰਾ ਜੱਗ ਨਾ ਕਾਜਲ, ਕਾਜਲ ਦਾ ਭਾਵ ਕੱਜਲ, ਠੀਕ ਹੈ, ਕਾਲਖ। ਕਹਿਣ ਲੱਗੇ ਸਾਰਾ ਸੰਸਾਰਿਕ ਮੋਹ ਜਿਹੜਾ ਨਾ ਇੱਕ ਤਰ੍ਹਾਂ ਦੀ ਕਾਲਖ ਹੈ, ਪਰੀ ਕੋਠੀ ਹੈ, ਇਹ ਕਾਲਖ ਹੈ। ਸੱਚ ਹੈ, ਆ ਜਿੰਨਾ ਮੋਹ ਹੈ ਸਾਰਾ ਕਾਲਖ ਹੀ ਹੈ। ਠੀਕ ਹੈ, ਅੰਧ ਪਰੇ ਤੇ ਸਮਾਹੇ। ਕਹਿੰਦੇ ਉਹ ਅੰਨੇ, ਅੰਨੇ ਦਾ ਭਾਵ ਕੀ ਹੈ? ਹੁਣ ਧਿਆਨ ਦੇਣਾ, ਅੰਨਾ ਕੌਣ ਹੈ? ਗੁਰੂ ਜੀ ਅੰਨਾ ਕਿਹਨੂੰ ਕਹਿੰਦੇ? ਅੱਖਾਂ ਤੋਂ ਅੰਨੇ ਨੂੰ ਅੰਨਾ ਨਹੀਂ ਕਹਿੰਦੇ ਗੁਰੂ ਜੀ। ਠੀਕ ਹੈ, ਅੰਨਾ ਕਿਹਨੂੰ ਕਹਿੰਦੇ? ਆਪ ਜੀ ਵਿਚਾਰ ਦੇਣਾ, ਕੋਈ ਗੁਰਸਿੱਖ ਪਿਆਰਾ ਪਿੰਡ ਦਾ ਰਹਿਣ ਵਾਲਾ ਸੀ ਤੇ ਕਿਸੇ ਦਿਨ ਸ਼ਹਿਰ ਚਲਿਆ ਗਿਆ। ਜਦੋਂ ਸ਼ਹਿਰ ਗਿਆ, ਸ਼ਹਿਰ ਦੀਆਂ ਦੁਕਾਨਾਂ ਬੜੀਆਂ ਸਜੀਆਂ ਸਨ ਤੇ ਉੱਪਰ ਦੇਖੀ ਜਾ ਰਿਹਾ ਦੁਕਾਨਾਂ ਵੱਲ, ਤੇ ਕੋਈ ਰਿਕਸ਼ੇ ਵਾਲਾ ਆਇਆ ਤੇ ਰਿਕਸ਼ੇ ਦੇ ਵਿੱਚ ਵੱਜ ਗਿਆ। ਤੇ ਰਿਕਸ਼ੇ ਵਾਲਾ ਕਹਿੰਦਾ ਅੰਨਾ? ਤੇ ਕਹਿੰਦਾ ਨਹੀਂ ਭਾਈ ਸਾਹਿਬ, ਮੈਂ ਅੰਨਾ ਨਹੀਂ ਹੈ ਯਾਰ, ਮੈਂ ਬੇਧਿਆਨਾ ਸੀ, ਮੈਂ ਤੇਰੇ ਵੱਲ ਧਿਆਨ ਨਹੀਂ ਕੀਤਾ ਤੇ ਮੈਂ ਵਿੱਚ ਵੱਜ ਗਿਆ। ਇਹਦਾ ਮਤਲਬ ਅੰਨਾ ਨਹੀਂ ਹੈ, ਬੇਧਿਆਨਾ। ਤੇ ਉਹਨੇ ਅੰਨਾ ਗਿਆ ਉਹਨੂੰ, ਤੇ ਇੱਥੇ ਵੀ ਗੁਰੂ ਜੀ ਕੀ ਕਹਿੰਦੇ? ਕਹਿੰਦੇ ਅੰਧ ਪੜੇ ਤੇ ਸਮਾਹੇ। ਕਹਿੰਦੇ ਅਸੀਂ ਬੇਧਿਆਨੇ ਹਾਂ ਉਸ ਪਰਮਾਤਮਾ ਵੱਲੋਂ, ਤਾਂ ਅਸੀਂ ਇਸ ਸੰਸਾਰਿਕ ਮੋਹ ਚ ਫਸੇ ਹਾਂ। ਉਹ ਚੱਕਰ ਕੋਈ ਨਹੀਂ, ਕਹਿੰਦੇ ਏਡੀ ਵੱਡੀ ਗੱਲ ਕੋਈ ਨਹੀਂ, ਸਿਰਫ ਬੇਧਿਆਨੇ ਹੀ ਹਾਂ। ਜਿੱਦਣ ਅਸੀਂ ਧਿਆਨ ਲਾ ਲਿਆ, ਸਾਨੂੰ ਮਹਿਸੂਸ ਹੋਣ ਲੱਗ ਪੈਣਾ ਵੀ ਸੰਸਾਰ ਵਾਕਈ ਝੂਠਾ, ਸੰਸਾਰ ਵਾਕਈ ਝੂਠਾ। ਉਹਨਾਂ ਚ ਨਹੀਂ ਪਤਾ ਲੱਗਣਾ ਜਿਹਨੇ ਚ ਅਸੀਂ ਬੇਧਿਆਨੇ ਹਾਂ। ਫਿਰ ਕੀ ਕਹਿਣ ਲੱਗੇ? ਕਹਿੰਦੇ ਹੋਂ ਬਲਿਹਾਰੀ ਤਿੰਨ ਕੋ ਪੈਸ ਜਨਿਕਸ ਜਾਏ। ਕਹਿੰਦੇ ਮੈਂ ਇਹਨਾਂ ਦੇ ਸਦਕੇ ਹਾਂ, ਪਏ ਤਾਂ ਸਾਰੇ ਹੀ ਨੇ ਇਸ ਸੰਸਾਰਿਕ ਮੋਹ ਦੇ ਵਿੱਚ, ਕਾਲਖ ਚ ਪਏ ਦੇ ਸਾਰੇ ਨੇ, ਪਰ ਮੈਂ ਉਹਨਾਂ ਦੇ ਬਲਿਹਾਰ ਹੈ, ਉਹਨਾਂ ਦੇ ਸਦਕੇ ਜਾਣਾ ਜਿਹੜੇ ਇਸ ਮੋਹ ਚ ਪਏ ਨੇ। ਪਰ ਮੋਹ ਚ ਪਏ ਗੁਰੂ ਦੀ ਕਿਰਪਾ ਨਾਲ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ, ਗੁਰੂ ਦਾ ਪੱਲਾ ਫੜ ਕੇ ਨਿਕਲ ਗਏ ਨੇ। ਕਹਿੰਦਾ ਆਪਾਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਡਾਰੀ ਮਾਰ ਕੇ ਪਰਾਂ ਨਿਕਲ ਗਏ ਨੇ ਇਸ ਕਾਲਖ ਚੋਂ। ਕਹਿੰਦੇ ਉਹਨਾਂ ਦੇ ਮੈਂ ਸਦਕੇ ਜਾਣਾ। ਕਹਿੰਦੇ ਉਹ ਬੜਾ ਵੱਡਾ ਮੋਰਚਾ ਮਾਰ ਕੇ, ਬੜੀ ਵੱਡੀ ਉਹਨਾਂ ਨੇ ਮਿਹਨਤ ਘਾਲਣਾ ਘਾਲ ਲਈ, ਜਿਨ੍ਹਾਂ ਨੇ, ਕਿਉਂਕਿ ਲਿਖਿਆ ਬਣ ਚ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਆਂਦਾ ਜਿਨ੍ਹਾਂ ਨੇ ਨਾਮ ਧਿਆ ਲਿਆ ਉਹ ਘਾਲਾਂ ਚ ਸਫਲ ਹੋ ਜਾਂਦੇ ਆ। ਠੀਕ ਹੈ, ਗੱਲ ਸਾਰੀ ਨਾਮ ਦੀ ਹੈ। ਆਪ ਜੀ ਕਿਤੋਂ ਪੰਕਤੀ ਪੜ ਕੇ ਦੇਖੋ, ਗੁਰੂ ਜੀ ਪਤਾ ਕਹਿੰਦੇ? ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਮੇ ਸੋਭਨਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ ਇਹ ਚ ਨਾਮ ਦੀ ਵਿੜਾਈ ਹੈ, ਬਿਨਾਂ ਨਾਮ ਤੋਂ ਦਰਗਾਹ ਚ ਕਿਸੇ ਦੀ ਸੋਭਾ ਨਹੀਂ ਹੋਣੀ। ਐਵੇਂ ਆਪਾਂ ਭੁਲੇਖੇ ਜਿਹੇ ਪਏ ਹਾਂ। ਗੁਰੂ ਨੂੰ ਪਿਆਰੀ ਸਤਸੰਗ ਜੀ, ਬਾਣੀ ਪਿਆਰ ਨਾਲ ਪੜੋ, ਸਤਿਕਾਰ ਨਾਲ ਪੜੋ। ਠੀਕ ਹੈ, ਔਰ ਜਦੋਂ ਗੁਰਬਾਣੀ ਪੜ੍ਹਦੇ ਹੋ ਤੇ ਮਨ ਬਿਰਤੀ ਨੂੰ ਟਿਕਾਓ ਕਿ ਮੈਂ ਇਕੱਲੀ ਪੜ੍ਹਨੀ ਨਹੀਂ ਹੈ, ਮੈਂ ਇਹਦੇ ਚੋਂ ਕੁਝ ਲੈਣਾ ਆ, ਕੁਝ ਸਿੱਖਣਾ ਆ, ਕੁਝ ਮੈਨੂੰ ਲੱਭਣਾ ਇਹਦੇ ਚੋਂ। ਅਸੀਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਰਹੇ, ਅਸੀਂ ਸਿਰਫ ਪੜ੍ਹਨ ਤੱਕ ਸੀਮਤ ਆ। ਤੇ ਫਿਰ ਗੁਰੂ ਜੀ ਨੇ ਆਵਾਜ਼ ਮਾਰਤੀ, ਕਹਿੰਦੇ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦਾ ਪੜ੍ਹ ਸੁਣ ਕੇ ਕੀ ਹੋ ਜੂ, ਕੋਈ ਵੱਡੀ ਗੱਲ ਨਹੀਂ ਹੈ ਕਹਿੰਦੇ। ਠੀਕ ਹੈ, ਕਹਿੰਦਾ ਕਿਉਂ? ਜਿਨ ਤੇਰਾ ਮਨ ਹੀ ਸਹਿਜ ਨਹੀਂ ਆਇਆ, ਤੂੰ ਪੜ੍ਹਿਆ ਮਨ ਸਹਿਜ ਹੀ ਨਹੀਂ ਆਇਆ, ਤੇ ਪੜ੍ਹਿਆ ਕੀ ਹੈ ਫਿਰ ਤੂੰ? ਇਹਦਾ ਮਤਲਬ ਕੀ ਹੈ ਕਿ ਜਦੋਂ ਗੁਰਬਾਣੀ ਪੜ੍ਹਨੀ ਹੈ ਨਾ, ਆਰਾਮ ਨਾਲ ਪੜ੍ਹਨੀ ਹੈ, ਕਾਲੇ ਪੈ ਕੇ ਨਹੀਂ ਵੀ ਫਟਾਫਟ ਸਮਾਪਤੀ ਕਰੀਏ ਤੇ ਚਲੀਏ, ਨਹੀਂ, ਆਰਾਮ ਨਾਲ ਪੜ੍ਹੋ। ਔਰ ਆਰਾਮ ਨਾਲ ਪੜ੍ਹਦੇ ਹੋਏ ਗੁਰਬਾਣੀ ਦੀ ਵਿਚਾਰ ਕਰੋ ਕਿ ਮੈਨੂੰ ਗੁਰੂ ਗੋਬਿੰਦ ਸਾਹਿਬ ਜੀ ਕਹਿਣਾ ਕੀ ਚਾਹੁੰਦੇ। ਠੀਕ ਹੈ, ਗੁਰੂ ਦਾ ਕੰਮ ਕੀ? ਸਾਨੂੰ ਸਿਖਾਉਣਾ, ਸਾਨੂੰ ਕੁਝ ਦੇਣਾ। ਠੀਕ, ਤੇ ਅਸੀਂ ਲੈਣ ਤੇ ਆਏ ਸੀ ਗੁਰੂ ਦੇ ਚਰਨਾਂ ਦੇ ਵਿੱਚੋਂ, ਪਰ ਲਿਆ ਕੁਝ ਵੀ ਨਹੀਂ, ਲਿਆ ਕੁਝ ਵੀ ਨਹੀਂ, ਉਦਾਂ ਹੀ ਚਲੇ ਗਏ। ਕਿਹੜੀ ਗੱਲੋਂ? ਕਿਉਂਕਿ ਅਸੀਂ ਗੁਰੂ ਨੂੰ ਨਹੀਂ ਸੁਣਿਆ, ਅਸੀਂ ਗੁਰੂ ਨੂੰ ਸੁਣਾਉਂਦੇ ਗਏ। ਗੁਰੂ ਨੂੰ ਸੁਣਨਾ ਆ ਕਿ ਗੁਰੂ ਸਾਨੂੰ ਕਹਿ ਕੀ ਰਹੇ। ਜਦੋਂ ਸੁਣੋਗੇ ਤਬਦੀਲੀ ਆ ਜਾਊਗੀ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ। ਕਹਿਣ ਲੱਗੇ ਸਭ ਜੋਗਤਨ ਰਾਮ ਨਾਮ ਹੈ ਤਿਸ ਕਾ ਪਿੰਡ ਪੁਰਾਣਾ। ਸਭ ਜੋਗਤਨ ਰਾਮ ਨਾਮ ਹੈ ਤਿਸ ਕਾ ਪਿੰਡ ਪੁਰਾਣਾ। ਕਹਿਣ ਲੱਗੇ ਜੱਗ ਵਾਲਿਓ ਇੱਕ ਗੱਲ ਪੱਲੇ ਬੰਨਿਓ, ਤਿਸ ਕਾ ਪਿੰਡ, ਪਿੰਡ ਦਾ ਭਾਵ ਸਰੀਰ, ਪੁਰਾਣਾ ਦਾ ਭਾਵ, ਪੁਰਾਣਾ ਦਾ ਭਾਵ ਇਹ ਨਹੀਂ ਕਿ ਬੜਾ ਪੁਰਾਣਾ ਓਲਡ ਆ, ਪੁਰਾਣਾ ਦਾ ਭਾਵ ਪ੍ਰਾਣ ਸਵਾਸ, ਠੀਕ ਹੈ। ਤਿਸ ਕਾ ਪਿੰਡ, ਪਿੰਡ ਸਰੀਰ ਦੇ ਅੱਗੇ ਪੁਰਾਣਾ ਆ ਗਿਆ, ਪੁਰਾਣਾ ਦਾ ਭਾਵ ਪ੍ਰਾਣ। ਉਹ ਕਹਿਣ ਲੱਗੇ ਵੀ ਗੱਲ ਸੁਣੋ ਵੀ ਸਾਰਿਆਂ ਯੋਗਾਂ ਦੇ ਵਿੱਚੋਂ ਕਾਮਯਾਬ ਵੀ ਜਿਹੜੀ ਹੈ ਨਾ, ਜੇ ਆਪਾਂ ਕਹੀਏ ਵੀ ਇਹ ਯੋਗੀ ਹੈ, ਇਹ ਯੋਗ ਦਾ ਉੱਦਮ ਕਰਦਾ, ਤੇ ਗੁਰੂ ਜੀ ਕਹਿਣ ਲੱਗੇ ਅਸਲੀ ਉੱਦਮ ਉਸ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜਾ ਆ ਸੰਸਾਰ ਦੇ ਵਿੱਚ? ਸਭ ਯੋਗਤਮ ਸਾਰਾ ਤੋਂ ਉੱਤਮ, ਉੱਤਮ ਉੱਤਮ ਕਿਹੜਾ ਪਰਮਾਤਮਾ ਦੀ ਪ੍ਰਾਪਤੀ? ਕਹਿੰਦੇ ਰਾਮ ਨਾਮ। ਦੇਖੋ ਫਿਰ ਉਹੀ ਗੱਲ ਕਹਿਤੀ, ਕਹਿੰਦੇ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਤਮ ਉੱਦਮ ਹੈ ਪਰਮਾਤਮਾ ਦੀ ਪ੍ਰਾਪਤੀ ਲਈ। ਤੇ ਗੁਰੂ ਜੀ ਕੀ ਕਹਿਣ ਲੱਗੇ, ਜਿਸ ਕਾ ਪਿੰਡ ਪੁਰਾਣਾ, ਕਹਿਣ ਲੱਗੇ ਜਿਸ ਪਰਮਾਤਮਾ ਦਾ ਇਹ ਸਰੀਰ ਤੇ ਸਵਾਸ ਬਖਸ਼ੇ ਹੋਏ ਨਾ, ਉਹਦੇ ਮਿਲਾਪ ਲਈ, ਉਹਨੂੰ ਮਿਲਣ ਲਈ, ਉਹਦੇ ਤੱਕ ਜਾਣ ਲਈ ਅਗਰ ਸੰਸਾਰ ਤੇ ਕੋਈ ਉੱਤਮ ਕਦਮ ਹੈ ਤੇ ਉਹ ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੈ। ਤਾਂਹੀ ਗੁਰਬਾਣੀ 'ਚ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਠੀਕ ਹੈ। ਫਿਰ ਬਾਣੀ 'ਚ ਲਿਖਿਆ ਬਿਨ ਨਾਮੇ ਕਿਛ ਪਾਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ, ਬਦਲਾ ਕਿੱਥੇ ਪਾਈਦਾ ਤੂੰ, ਠੀਕ ਹੈ। ਸੋ ਮਨਬਿਰਤੀ ਬਣਾਓ, ਐਸੀ ਮਨਬਿਰਤੀ ਬਣਾਓ ਕਿ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਪਿਆਰ ਨਾਲ, ਇੰਨੇ ਕੁ ਪਿਆਰ ਨਾਲ ਪੜ੍ਹੋ ਕਿ ਸਭ ਤੋਂ ਪਹਿਲਾਂ ਬਾਣੀ ਪੜ੍ਹਨ ਲੱਗਿਆਂ ਆਪਣੇ ਮਨ ਨੂੰ ਇਹ ਗੱਲ ਕਹੋ ਕਿ ਮਨਾ ਤੂੰ ਕੁਝ ਲੈਣ ਲੱਗਾ, ਤੈਨੂੰ ਕੁਝ ਮਿਲਣਾ ਹੁਣ, ਠੀਕ। ਫਿਰ ਬਾਣੀ ਪੜ੍ਹਿਓ, ਜਦੋਂ ਤੁਸੀਂ ਕਹੋਗੇ ਮਨ ਨੂੰ ਤੈਨੂੰ ਕੁਝ ਮਿਲਣਾ ਹੈ, ਤੁਸੀਂ ਬਾਣੀ ਪੜ੍ਹ ਗਏ, ਪੰਜਾਂ ਮਿੰਟਾਂ ਸਵੇਰੇ ਉੱਠ ਕੇ ਪਾਠ ਕੀਤਾ, ਮਨ ਨੂੰ ਸੋਝੀ ਨਹੀਂ ਆਈ, ਠੀਕ। ਹੁਣ ਤੁਸੀਂ ਮਨ ਨੂੰ ਕਿਹਾ ਸੀ ਪਹਿਲਾਂ ਤੈਨੂੰ ਕੁਝ ਮਿਲਣਾ ਹੈ, ਤੂੰ ਪਾਠ ਕਰਨ ਲੱਗਾ, ਤੈਨੂੰ ਮਿਲਣਾ ਗੁਰੂ ਕੋਲੋਂ ਕੁਝ ਅਜੇ। ਹੁਣ ਮਨ ਕੀ ਕਹਿੰਦਾ, ਕਹਿੰਦਾ ਤੂੰ ਮੈਨੂੰ ਕਹਿੰਦਾ ਸੀ ਕੁਝ ਮਿਲਣਾ, ਮਿਲਿਆ ਤੇ ਮੈਨੂੰ ਕੁਝ ਵੀ ਨਹੀਂ, ਠੀਕ। ਹੁਣ ਤੁਸੀਂ ਝਾਤੀ ਮਾਰੋਗੇ ਮਨ ਨਾਲ ਤੇ ਤਨ ਨਾਲ ਗੱਲਾਂ ਹੋਣਗੀਆਂ। ਹੁਣ ਤਨ ਕਹਿੰਦਾ ਮਨ ਨੂੰ, ਕਹਿੰਦਾ ਮੈਂ ਤੇ ਪਾਠ ਕਰਨ ਡਿਆ ਸੀ ਤੇ ਤੂੰ ਲਿਆ ਨੀ ਕੁਝ ਵੀ। ਮਨ ਕਹਿੰਦਾ ਤੂੰ ਮੈਨੂੰ ਕਹਿੰਦਾ ਤੁਸੀਂ ਕੁਝ ਮਿਲਣਾ, ਮੈਨੂੰ ਤੇ ਮਿਲਿਆ ਹੀ ਕੁਝ ਨੀ, ਗੁਰੂ ਦਿੱਤਾ ਹੀ ਕੁਝ ਨੀ। ਹੁਣ ਤਨ ਕਹਿੰਦਾ ਮਨ ਨੂੰ, ਕਹਿੰਦਾ ਜਦੋਂ ਮੈਂ ਪਾਠ ਕਰਨ ਡਿਆ ਸੀ ਤੂੰ ਇੱਥੇ ਸੀਗਾ ਹੀ ਨੀ, ਹੋਣਾ ਹੀ ਨੀ, ਤੂੰ ਫਿਰ ਕਿਤੇ ਚਲਾ ਗਿਆ, ਤਾਂ ਤੈਨੂੰ ਕੁਝ ਮਿਲਿਆ ਨਹੀਂ। ਹੁਣ ਮਨ ਕੀ ਕਹਿੰਦਾ, ਕਹਿੰਦਾ ਤੇਰੀ ਆਹ ਗੱਲ ਸਹੀ ਹੈ ਯਾਰ, ਮੈਂ ਉਸ ਵੇਲੇ ਇੱਥੇ ਨਹੀਂ ਸੀ, ਮੈਂ ਤਾਂ ਅਮਰੀਕਾ ਚਲਿਆ ਗਿਆ ਸੀ, ਮੈਂ ਤਾਂ ਇੰਗਲੈਂਡ ਚਲਿਆ ਗਿਆ ਸੀ, ਮੈਂ ਤਾਂ ਨਾ ਉਹ ਚਲਿਆ ਗਿਆ ਸੀ, ਅੱਜ ਕਚਹਿਰੀ 'ਚ ਕੇਸ ਲੱਗਾ ਅਤੇ ਮੈਂ ਚਲਿਆ ਗਿਆ ਸੀ, ਜੱਜ ਸਾਹਿਬ ਅੱਜ ਕਿਤੇ ਕਿਰਪਾ ਕਰ ਦੇਣ, ਸਾਡੇ ਹੱਕ 'ਚ ਕੇਸ ਕਰ ਦੇਣ, ਮੈਂ ਤਾਂ ਜੱਜ ਕੋਲ ਫਿਰਨ ਡਿਆ ਸੀ। ਅਤੇ ਫਿਰ ਤਨ ਕਹਿੰਦਾ ਮਨ ਨੂੰ, ਫਿਰ ਤੂੰ ਲੈਣਾ ਕੀ ਸੀ, ਬੈਠਾ ਰਹੋ, ਫਿਰ ਕਹਿੰਦਾ ਜਾ ਘੁੰਮਿਆ। ਹੁਣ ਅਗਲੇ ਦਿਨ ਮਨ ਫਿਰ ਤਨ ਗੱਲਾਂ ਕਰਨ ਲੱਗੇ, ਮਨ ਕਹਿੰਦਾ ਤਨ ਨੂੰ ਗਲਤ ਨੂੰ ਅੱਜ ਵੀ ਗੁਰੂ ਜੀ ਕੁਝ ਦੇਣਗੇ। ਤਨ ਕਹਿੰਦਾ ਵੀ ਗੱਲ ਸੁਣ ਲਾ, ਦਿੰਦੇ ਤੇ ਰੋਜ਼ ਹੀ ਹੈ, ਪਰ ਮੈਂ ਕਰਾਂ ਕੀ, ਮੈਂ ਤੇ ਇੱਥੇ ਹੀ ਬੈਠਾ ਹੁੰਦਾ, ਤੂੰ ਮੈਨੂੰ ਫਸਾ ਕੇ ਚਲਾ ਜਾਂਦਾ, ਜਦਕਿ ਮੈਨੂੰ ਤਾਂ ਚਾਹੀਦਾ ਹੀ ਕੁਛ ਨਹੀਂ, ਕਿਉਂਕਿ ਤਨ ਨੇ ਤਾਂ ਮਿਲ ਜਾਣਾ ਮਿੱਟੀ 'ਚ। ਕਹਿੰਦਾ ਮੈਨੂੰ ਕੁਛ ਚਾਹੀਦਾ ਨਹੀਂ, ਮੈਨੂੰ ਫਸਾ ਕੇ ਚਲ ਜਾਂਦਾ, ਆਪ ਤੂੰ ਭੱਜ ਜਾਂਦਾ ਯਾਰ, ਦਾਤ ਤੇਰੇ ਲਈ ਮਿਲਣੀ ਹੁੰਦੀ ਹੈ, ਤੂੰ ਆਪ ਭੱਜ ਜਾਂਦਾ। ਹੁਣ ਹੌਲੀ ਹੌਲੀ ਮਨ ਕੀ ਕਹਿੰਦਾ ਦੂਜੇ ਦਿਨ, ਕਹਿੰਦਾ ਗੱਲ ਸੁਣ, ਮਿਲਿਆ ਤੇ ਕੁਛ ਨਹੀਂ, ਅੱਜ ਵੀ ਮਿਲਿਆ ਤੇ ਕੁਛ ਨਹੀਂ, ਮਨ ਕਹਿ ਰਿਹਾ ਤਨ ਨੂੰ, ਕਹਿੰਦਾ ਮਿਲਿਆ ਤੇ ਕੁਛ ਨਹੀਂ, ਪਰ ਕਹਿੰਦਾ ਕੀ, ਕਹਿੰਦਾ ਪਰ ਮੈਨੂੰ ਸਮਝ ਲੱਗੀ ਅੱਜ, ਕਹਿੰਦਾ ਕੀ ਵੀ ਵਾਕਈ ਮੈਨੂੰ ਕੁਝ ਮਿਲਣਾ ਆ, ਇਹਦਾ ਮਤਲਬ ਮਨ ਅੱਜ ਥੋੜਾ ਜਿਹਾ ਟਿਕਿਆ, ਠੀਕ। ਤੀਜੇ ਚੌਥੇ ਦਿਨ ਨਾ ਮਨ ਕੀ ਕਹਿੰਦਾ ਤਨ ਨੂੰ, ਕਹਿੰਦਾ ਗੱਲ ਸੁਣ, ਇਹ ਗੁਰੂ ਜੀ ਕਹਿੰਦੇ ਕੀ ਹੈ? ਤਨ ਕਹਿੰਦਾ ਕਿਉਂ ਕੀ ਕਹਿੰਦੇ? ਮਨ ਕਹਿੰਦਾ ਤਨ ਨੂੰ, ਇਹ ਗੁਰੂ ਜੀ ਤੇ ਮੈਨੂੰ ਕਹਿੰਦੇ ਵੀ ਤੇਰਾ ਮੇਰਾ ਸਾਥ ਹੀ ਹੈ ਨੀ, ਹੈ ਤੂੰ ਤੇ ਕਿਰਾਏ ਦਾ ਕਮਰਾ ਮੇਰਾ ਤੇ ਮਾਲਕ ਤੇਰਾ ਮੈਂ ਆ। ਤਨ ਕੀ ਕਹਿੰਦਾ? ਨਾ ਤੈਨੂੰ ਪਤਾ ਲੱਗ ਗਿਆ? ਕਹਿੰਦਾ ਹਾਂ। ਕਹਿੰਦਾ ਮੈਨੂੰ ਗੁਰੂ ਜੀ ਤੋਂ ਕੋਈ ਸਮਝ ਲੱਗੀ, ਕੋਈ ਸੁਣਨ ਲੱਗ ਪੈਣਾ ਹੁਣ ਮਨ ਬਹਿ ਕੇ, ਤੇ ਬਾਣੀ 'ਚ ਲਿਖਿਆ ਸੀ, ਕੀ ਲਿਖਿਆ? ਜਾਗਲੇ ਦੇ ਮਨਾ ਜਾਗਲੇ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਮਨ ਕਹਿੰਦਾ ਤਨ ਨੂੰ, ਕਹਿੰਦਾ ਜਦੋਂ ਤੂੰ ਪਾਠ ਕਰਦਾ ਸੁੱਤਾ ਸੀ ਤੂੰ? ਤਨ ਕਹਿੰਦਾ ਮੈਂ ਤਾਂ ਜਾਗਣ ਡਿਆ ਸੀ। ਤੂੰ ਜਾਗਣ ਡਿਆ ਸੀ? ਕਹਿੰਦਾ ਹਾਂ। ਹੁਣ ਫਿਰ ਤਨ ਕਹਿੰਦਾ ਮਨ ਨੂੰ, ਕਹਿੰਦਾ ਗੁਰੂ ਜੀ ਮੈਨੂੰ ਨਹੀਂ ਜਗਾਉਣ ਡਏ ਸੀ, ਗੁਰੂ ਜੀ ਤੈਨੂੰ ਜਗਾਉਣ ਡਏ ਸੀ, ਤੂੰ ਸੁੱਤਾ ਹੈ। ਤਾਂ ਮਨ ਕਹਿੰਦਾ ਮੈਂ ਕਦੋਂ ਸੁੱਤਾ? ਜੇ ਮੈਂ ਸੁੱਤਾ ਤਾਂ ਮੈਂ ਜਾਂਦਾ ਕਿਵੇਂ ਕਿਤੇ? ਕਹਿੰਦਾ ਸੁੱਤਾ ਹੀ ਤੁਰਿਆ ਫਿਰਦਾ, ਨੀਂਦ ਜੀ ਚੱਕਰ ਮਾਰਦਾ ਫਿਰਦਾ। ਫਿਰ ਕਹਿੰਦਾ ਤਨ ਕਹਿੰਦਾ ਮਨ ਨੂੰ, ਕਹਿੰਦਾ ਦੱਸਾਂ ਤੂੰ ਕਦੋਂ ਦਾ ਸੁੱਤਾ ਦੱਸ? ਤੇ ਗੁਰੂ ਜੀ ਦੀ ਗੱਲ ਸੁਣਾਤੀ, ਗੁਰੂ ਜੀ ਕਹਿੰਦੇ ਜਨਮ ਜਨਮ ਕਾ ਸੋਇਆ, ਜਾਗ ਕਹਿੰਦੇ ਮਨਾ ਗੁਰੂ ਜੀ ਕਹਿੰਦੇ ਤੂੰ ਤਾਂ ਜਨਮਾਂ ਜਨਮਾਂ ਸੁੱਤਾ ਪਿਆ। ਫਿਰ ਹੁਣ ਮਨ ਨਾ ਸੋਚਣ ਲੱਗ ਪਿਆ ਵੀ ਇਹ ਸਾਰੀਆਂ ਗੱਲਾਂ ਤੇ ਗੁਰੂ ਜੀ ਮੈਨੂੰ ਕਹਿੰਦੇ ਆ ਤੇ ਜਿਹਦੇ ਜ਼ਰੀਏ ਕਹਿੰਦੇ ਹੁਣ ਤੇ ਗੱਲ ਹੀ ਕੋਈ ਨਹੀਂ ਕਹਿੰਦੇ, ਸਾਰੀਆਂ ਤੇ ਮੈਨੂੰ ਕਹਿੰਦੇ। ਹੁਣ ਮਨ ਟਿਕਣ ਲੱਗ ਪਿਆ ਹੌਲੀ ਹੌਲੀ ਵੀ ਮੈਂ ਗੁਰੂ ਜੀ ਕੋਲੋਂ ਕੁਛ ਲੈਣਾ ਹੈ, ਕੁਛ ਲੈਣਾ ਹੈ। ਤੇ ਜਿੱਦਣ ਟਿਕ ਗਿਆ ਉਹ ਦਿਨ ਨੂੰ ਗੁਰੂ ਕੋਲੋਂ ਮਿਲ ਗਿਆ, ਕੀ ਮਿਲ ਗਿਆ? ਐਡਾ ਵੱਡਾ ਭੰਡਾਰ ਮਿਲ ਗਿਆ, ਸਭ ਤੋਂ ਪਹਿਲਾਂ ਗਿਆਨ ਮਿਲ ਗਿਆ, ਸੋਝੀ ਮਿਲ ਗਈ। ਇਹਨੂੰ ਪਤਾ ਲੱਗਾ ਵੀ ਮੈਂ ਤੇ ਬੜਿਆਂ ਚਿਰਾਂ ਦਾ ਤੁਰਿਆ, ਹੁਣ ਕਿਤੇ ਮੈਨੂੰ ਆਹ ਸਰੀਰ ਮਿਲਿਆ ਤੇ ਇਸ ਸੀ ਚ ਕਿਤੇ ਗੁਰੂ ਮਿਲਿਆ, ਕਿਤੇ ਤੇ ਪਹਿਲਾਂ ਗੁਰੂ ਮਿਲਿਆ ਨੀ, ਜਗਾਉਣ ਵਾਲਾ ਮਿਲਿਆ ਹੀ ਕੋਈ ਨੀ, ਹੁਣ ਜਗਾਉਣ ਵਾਲਾ ਮਿਲਿਆ ਤੇ ਮੈਂ ਉੱਠਣ ਨੀ ਦਿਆ। ਠੀਕ, ਹੁਣ ਮਨ ਬਹਿ ਗਿਆ, ਟਿਕ ਗਿਆ। ਜਦੋਂ ਮਨ ਟਿਕ ਗਿਆ ਨਾ ਫਿਰ ਕੀ ਹੋਇਆ, ਜਦੋਂ ਮਨ ਟਿਕਿਆ ਤੇ ਟਿਕਣ ਦੇ ਨਾਲ ਇਹਨੂੰ ਗੁਰਬਾਣੀ ਸਮਝ ਲੱਗਣ ਲੱਗ ਪਈ ਤੇ ਫਿਰ ਇਹਨੂੰ ਆਪਣਾ ਪਤਾ ਲੱਗਾ ਵੀ ਮੈਂ ਲੈਣ ਕੀ ਆਇਆ ਤੇ ਮੈਂ ਕਰਨ ਕੀ ਆਇਆ ਇੱਥੇ। ਠੀਕ ਹੈ, ਫਿਰ ਇਸ ਮਨ ਨੂੰ ਬੜੀ ਸੋਝੀ ਆਈ ਵੀ ਵਾਕਈ ਹੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਸੱਚ ਕਹਿ ਰਹੇ ਆ ਤੇ ਮੈਂ ਜਿਹੜੇ ਕੰਮ ਆਇਆ ਮੈਂ ਕੰਮ ਕਰਾਂ। ਫਿਰ ਇਹਨੂੰ ਸਮਝ ਲੱਗੀ ਕਿਹੜੀ, ਜਾਕੋ ਆਏ ਸੋਈ ਵਿਹਾਜੋ। ਫਿਰ ਇਹਨੂੰ ਪਤਾ ਲੱਗਾ ਵੀ ਮੈਨੂੰ ਗੁਰੂ ਜੀ ਮੈਨੂੰ ਕਹਿਣ ਦਿਓ ਜੋ ਖਰੀਦਣਾ ਆ ਉਹ ਖਰੀਦ। ਹੁਣ ਤੁਸੀਂ ਸਿਆਣਿਓ, ਦੁਕਾਨਾਂ ਤੇ ਭੱਜਾ ਫਿਰਦਾ ਕਦੀ ਕਿਸੇ ਤੇ ਕਦੀ ਕਿਸੇ ਤੇ ਕਦੀ ਕਿਸੇ ਤੇ, ਬਾਜ਼ਾਰ ਤੁਰਿਆ ਫਿਰਦਾ ਤੇ ਘਰ ਦੀ ਕਹਿੰਦੀ ਨਾ ਗੱਲ ਸੁਣੋ, 2 ਘੰਟੇ ਹੋ ਗਏ ਤੁਸੀਂ ਬਾਜ਼ਾਰ ਚ ਤੁਰੇ ਫਿਰਦੇ, ਖਰੀਦਣਾ ਕਦੋਂ ਜੇ ਸਮਾਨ? ਇਹਦਾ ਮਤਲਬ ਕੀ ਹੈ ਵੀ ਕਿਸੇ ਇੱਕ ਦੁਕਾਨ ਤੇ ਖਲੋ ਤੇ ਸਮਾਨ ਖਰੀਦ ਲਾ, ਤੁਰਿਆ ਫਿਰਿਆ ਸਮਾਨ ਖਰੀਦਿਆ ਨਹੀਂ ਜਾਣਾ। ਇੱਦਾਂ ਗੁਰੂ ਜੀ ਮਨ ਨੂੰ ਕਹਿੰਦੇ, ਕਹਿੰਦੇ ਮਨਾ ਤੂੰ ਤਾਂ ਤੁਰਿਆ ਹੀ ਫਿਰਦਾ ਰਹਿੰਦਾ, ਕਿਤੇ ਖਲੋ ਤੇ ਸਹੀ, ਕਿਤੇ ਟਿਕ ਤੇ ਸਹੀ, ਤਾਂ ਹੀ ਖਰੀਦੇਗਾ ਸ਼ਬਦ ਨੂੰ। ਜੇ ਤੂੰ ਟਿਕਦਾ ਹੀ ਨਹੀਂ ਤੇ ਖਰੀਦ ਕਿੱਥੋਂ ਲਏਗਾ? ਖਲੋ ਇੱਕ ਥਾਂ ਤੇ, ਟਿਕ ਜਾ, ਬਹਿ ਜਾ। ਹੁਣ ਕਿਹਦੇ ਅੱਖ ਲੱਗਣ ਲੱਗ ਪਿਆ ਮਨ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਕਿਉਂ ਅੱਖ ਲੱਗਣ ਲੱਗ ਪਿਆ? ਕਿਉਂਕਿ ਇਹਨੂੰ ਮਨ ਤਨ ਨੇ ਕਹਿਤਾ ਤੂੰ ਕੁਝ ਲੈਣਾ ਆ, ਜਿੱਦਣ ਲੈਣਾ ਪਤਾ ਲੱਗ ਗਿਆ ਤੇ ਬਹਿ ਗਿਆ। ਸੱਚ ਦੇ ਹੁਣ ਸੰਗਤ ਹੀ ਹੈ, ਤੁਰ ਪਈ। ਠੀਕ ਹੈ, ਲੰਗਰ ਛੱਕਿਆ ਤੁਰ ਪਈ ਤੇ ਕਿਸੇ ਨੇ ਆਵਾਜ਼ ਮਾਰ ਦਿੱਤੀ, ਕਹਿੰਦਾ ਭਾਈ ਸਾਹਿਬ ਆ ਲੱਡੂ ਬਣੇ, ਲੱਡੂ ਵੀ ਲੈ ਜਾਓ। ਖਲੋ ਗਏ ਸਾਰੇ ਜਣੇ, ਕਿਸੇ ਨੇ ਪੁੱਛਿਆ ਖਲੋ ਗਏ ਹੋ? ਤੂੰ ਸੁਣਿਆ ਨੀ, ਉਹ ਲੱਡੂ ਵੰਡਣ ਲੱਗੇ। ਇਹਦਾ ਮਤਲਬ ਜਿਹਨਾਂ ਨੇ ਸੁਣ ਲਿਆ ਵੀ ਲੱਡੂ ਵੰਡਣ ਲੱਗੇ, ਲੱਡੂ ਲੈਣਾ ਹੈ, ਉਹ ਖਲੋ ਗਏ, ਤੇ ਜਿਹਨਾਂ ਨੇ ਨਹੀਂ ਸੁਣਿਆ ਚਲੇ ਗਏ। ਕਹਿੰਦਾ ਉਹ ਚਲੇ ਗਏ, ਕਹਿੰਦਾ ਜਾਣਦੇ ਨਾ ਸੁਣਿਆ ਹੀ ਨਹੀਂ। ਇਹਦਾ ਮਤਲਬ ਜਿਹਨਾਂ ਨੇ ਗੁਰੂ ਦੀ ਗੱਲ ਸੁਣ ਲਈ ਨਾ ਉਹ ਗੁਰੂ ਕੋਲ ਸ਼ਬਦ ਲੈਣ ਲਈ ਖਲੋ ਜਾਣਗੇ, ਤੇ ਜਿਹਨਾਂ ਨੇ ਗੁਰੂ ਦੀ ਗੱਲ ਸੁਣੀ ਨਹੀਂ ਉਹ ਚਲੇ ਜਾਣਗੇ, ਇੱਦਾਂ ਹੀ ਖਾਲੀ ਦੇ ਖਾਲੀ ਚਲੇ ਜਾਣਗੇ। ਉਹ ਭਾਈ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬਹਿ ਜਾਓ, ਟਿਕ ਜਾਓ, ਸਵੇਰੇ ਮੱਥਾ ਟੇਕਣ ਲੱਗਿਆ ਪਹਿਲਾਂ ਕਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਮੈਨੂੰ ਤੇ ਕਮਲੇ ਰਮਲੇ ਨੂੰ ਪਤਾ ਨਹੀਂ ਮੈਂ ਇੱਥੇ ਲੈਣ ਗਿਆ। ਠੀਕ, ਤੇ ਕਿਰਪਾ ਕਰ ਦਿਓ, ਸੋਝੀ ਬਖਸ਼ੋ, ਮੈਂ ਲੈਣ ਗਿਆ ਆ, ਤੇ ਫਿਰ ਕਿਰਪਾ ਕਰ ਦਿਓ ਦੇ ਦਿਓ, ਤੇ ਫਿਰ ਅਗਲੀ ਕਿਰਪਾ ਕਰ ਦਿਓ ਵੀ ਜਿਹੜੀ ਦਾਤ ਦਿਓਗੇ ਨਾ ਮੈਂ ਸੰਭਾਲ ਲਵਾਂ, ਤੇ ਅਗਲੀ ਕਿਰਪਾ ਹੋਰ ਕਰ ਦਿਓ ਕਿ ਮੈਂ ਹੋ ਜੀ ਸਾਂਭਾਂ ਕਿ ਜਿੱਥੇ ਮੈਂ ਜਾਣਾ ਮੇਰੇ ਨਾਲ ਹੀ ਜਾਵੇ। ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ। ਆ ਮੰਗੋ ਦਾਤ ਭਲਾ, ਤੁਸੀਂ ਕੀ ਮੰਗਦੇ ਹੋ? ਗੁਰੂ ਜੀ ਕਿਰਪਾ ਕਰੋ, ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਉਹ ਕਮਲਿਆ ਤੂੰ ਕਿਉਂ ਡਿਆ ਐਵੇਂ ਸਟੋਰੀਆਂ ਸੁਣਾਉਣ? ਮੈਨੂੰ ਪਤਾ ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸ ਅੱਗੇ ਕਿਸੇ ਅਰਦਾਸ। ਕਹਿੰਦੇ ਯਾਰ ਕਿਉਂ ਰੌਲਾ ਪਾਉਣੇ, ਸਭ ਪਤਾ ਹੈ ਕਿਹੜੇ ਵੇਲੇ ਤੈਨੂੰ ਕਿਹੜੀ ਚੀਜ਼ ਦੇਣੀ ਹੈ, ਸਭ ਪਤਾ ਹੈ। ਨਾ ਟੈਨਸ਼ਨਾਂ ਲੈ, ਨਾ ਐਵੇਂ ਸੋਚਿਆ ਕਰ, ਛੱਡ ਪਰਾਂ। ਜਿਹੜੇ ਕੰਮ ਆਇਆ ਉਹ ਕੰਮ ਕਰ ਦੂੰ, ਜਿਹੜੇ ਕੰਮ ਤੇਰੇ ਕਰਨੇ ਆ ਨਾ ਉਹ ਰੱਬ ਨੂੰ ਪਤਾ ਹੈ, ਤੇਰੇ ਕਹਿਣ ਤੋਂ ਬਗੈਰ ਤੇਰੇ ਤੋਂ ਪਹਿਲਾਂ ਕਰੀ ਜਾਣੇ ਸਾਰੇ ਬੰਦੇ, ਆਪੇ ਹੀ ਕਰੀ ਜਾਣੇ। ਠੀਕ ਹੈ, ਐਸੀ ਮਨ ਬਿਰਤੀ ਬਣਾਓ। ਸੁਗੁਰੂ ਪਿਆਰੂ ਸਮਾਂ ਹੋ ਗਿਆ, ਸੁਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।